तिजो को नंदन जो सेव करत दिन रैन, गमने होते निकेत को प्रेम भरे जुग नैन।
वाहिगुरु जी का खालसा,
वाहिगुरु जी की फतेह।
अब वो भैणे गल मिल है अंक सहेलड़िया है, मिलकर कर है कहानियां समरथ कंत किया है। परम सत्कार योग सम्मान योग गुरु का खास रूप गुरु खालसा साध संगत अत्यंत वड्डे भाग हैं। देन और दुनिया दे मालक सर्व सांझी वालता दे सांझे रहबर कलयुगी जीवां दे उधार करता, धन धन श्री गुरु ग्रंथ साहिब गरीब नवाज पातशाह जी महाराज जी दे पवित्र पावन चरण शरण अंदर हर रोज हाजरियां भर के एकत्र होके त्रेहण कुल सिरमौर फेरू नंदन धन धन श्री गुरु अंगद देव साहिब जी महाराज जी का पवित्र पावन इतिहास बहुत ही श्रद्धा भावना अदब सत्कार सहित आप जी सरवण कर रहे। खडूर साहब विखे कुछ खैरे जिमीदार इकट्ठे हुए ने, इसे खडूर साहब नगर विच एक तपे दे उपाशक ने। यह तपा पखंडी है, दंभी है। एदे कोल इकट्ठे हो के आए ते कहण लगे, तपा जी साडे नगर च मीह नहीं पिया पैंदा, साडियां फसलां सुक रहियां ने, तुसी कृपा करो कोई उपा दसो। ए तपा गुरु अंगद साहब नाल ईरखा करदा सी, सतगुरां दा तेज प्रताप एदे कोलों चलिया नहीं सी जांदा। ईरखा वस हो के बोलिया उन्हां खैरे जिमीदारां नूं कि तुहाडे पिंड च बड़ा वड्डा पाप हो रहा है, कि तुहाडे नगर विच गुरु अंगद जी जिहड़े गृहस्थी ने पर फिर भी आप लोकां कोलों अपनी पूजा कराउंदे ने, पैरां ते मत्था टकाउंदे ने, ए पाप हो रहा तां तुहाडे नगर च मीह नहीं पिया पैंदा। जे तुसी मीह पवाना चाहुंदे हो ते फिर एदां करो, गुरु अंगद जी नूं अपने नगर विचों बाहर कढ दिओ। तपे दे पढ़ाए होए मूर्ख मत धारण करके कुछ खैरे जिमीदार इकट्ठे होके गुरु अंगद साहब कोल आए। सतगुरां नूं कहण लगे, जी तुसी साडा नगर छड के चले जाओ, क्योंकि तुहाडे इत्थे रहण करके साडे मीह नहीं पिया पैंदा। तपे ने सानू यह गल कही है भी तुसी गृहस्थी होके लोकां कोलों अपनी पूजा करा रहे हो तां मीह नहीं पिया पै रहा, तुसी चले जाओ तां मीह पएगा। पातशाह ने आख्या, भाई असी किहड़ा नगर च नवें बसदे हां, काफी समय तो इस नगर च रह रहे हां, हुण तक तां मीह पैंदा रहा, हुण साडे करके भला क्यों नहीं मीह पैंदा। ए गल नहीं, दुख सुख सारे जीवां दे कर्मां अनुसार ने। जो जो जिहो जे कर्म किसे ने कीते ने उन्हां कर्मां अनुसार जीवां नूं फल प्राप्त हुंदा है। ए नहीं मन्ने अगों ईरखा वस हो के कठोर बोले, अपने आप चले जाओगे ठीक है, नहीं तां बांह फड़ के कढ के आवांगे। ए सुन के सतगुरु जी ने बाबा बुढ़ा साहब जी नूं कहा, बाबा बुढ़ा जी साडा पलगा चकाओ, ਆਪਾਂ ਇੱਥੋਂ ਚਲੇ ਜਾਂਦੇ ਜੇ ਸਾਡੇ ਜਾਣ ਨਾਲ ਇਹਨਾਂ ਨੂੰ ਸੁੱਖ ਮਿਲਦਾ ਤੇ ਅਸੀਂ ਇੱਥੇ ਕਾਹਨੂੰ ਰਹਿਣਾ। ਸਾਡਾ ਪਲੰਘਾ ਚੁਕਾ ਕੇ ਇੱਥੋਂ ਬਾਹਰ ਜੰਗਲ ਦੇ ਵਿੱਚ ਇੱਕ ਥੇ ਹੈ ਖਾਨ ਰਜਾਦੇ ਦਾ, ਉੱਥੇ ਲੈ ਚੱਲੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਪਲੰਘਾ ਚੁਕਾਇਆ, ਸੰਗਤ ਨੂੰ ਸਿੱਖਾਂ ਨੂੰ ਨਾਲ ਲਿਆ, ਖਾਨ ਰਜਾਦੇ ਵਾਲੇ ਥੇ ਤੇ ਆ ਕੇ ਸਤਿਗੁਰਾਂ ਨੇ ਡੇਰਾ ਲਾ ਲਿਆ। ਇੱਥੇ ਮੰਗਣ ਲੱਗ ਗਏ ਜੰਗਲਾਂ ਚ, ਗੁਰਬਾਣੀ ਦਾ ਕੀਰਤਨ ਹੋਣ ਲੱਗ ਪਿਆ। ਸਿੱਖਾਂ ਨੇ ਵਿਚਾਰ ਕੀਤੀ, ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਇਹ ਬੜਾ ਮਾੜਾ ਕੀਤਾ ਉਹ ਤਪੇ ਨੇ, ਕਿ ਈਰਖਾ ਕਰਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਥੋਂ ਨਗਰ ਚੋਂ ਕਢਾਇਆ, ਇਹਦਾ ਫਲ ਉਸ ਤਪੇ ਨੂੰ ਬੜੀ ਛੇਤੀ ਮਿਲੇਗਾ। ਏਦਾਂ ਵਿਚਾਰਾਂ ਕਈ ਸਿੱਖ ਕਰ ਰਹੇ ਨੇ। ਇਧਰ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਖਡੂਰ ਸਾਹਿਬ, ਜਦੋਂ ਗੋਇੰਦਵਾਲ ਸਾਹਿਬ ਸਨ ਗੁਰੂ ਅਮਰਦਾਸ ਸਾਹਿਬ ਜੀ ਉਥੋਂ ਖਡੂਰ ਸਾਹਿਬ ਆਏ, ਉਥੋਂ ਅੱਗੇ ਜਿਵੇਂ ਕਥਾ ਚੱਲਦੀ ਆ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਵਿੱਤਰ ਕਥਾ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਤੇਜੋ ਕੋ ਨੰਦਨ ਜੋ ਸੇਵਕਰਤ ਦਿਨ ਰੈਨ।
ਬਾਬਾ ਤੇਜ ਭਾਨ ਦੇ ਸਪੁੱਤਰ ਕੌਣ ਨੇ? ਗੁਰੂ ਅਮਰਦਾਸ ਸਾਹਿਬ ਜੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਜਿਹੜੇ ਰਾਤ ਦਿਨ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਚ ਜੁੜੇ ਰਹਿੰਦੇ ਸਨ, ਦਿਨ ਰਾਤ ਇੱਕ ਕਰਕੇ, ਫਰਕ ਹੀ ਨਹੀਂ ਸੀ ਪਤਾ ਲੱਗਦਾ ਵੀ ਹੁਣ ਦਿਨ ਹੈ ਕਿ ਰਾਤ ਹੈ। ਦਿਨ ਰਾਤ ਦਾ ਫਰਕ ਮਿਟਾ ਕੇ ਹਰ ਵੇਲੇ ਅੱਠੇ ਪੈਰ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਗੁਰੂ ਅੰਗਦ ਸਾਹਿਬ ਜੀ ਦੀ ਕਰਦੇ ਰਹੇ।
ਗਮਨੇ ਹੋਤੇ ਨਕੇਤ ਕੋ ਪ੍ਰੇਮ ਭਰੇ ਜੁਗ ਨੈਣ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਉਸ ਸਮੇਂ ਜਦੋਂ ਖੈਰੇ ਜਿਮੀਦਾਰਾਂ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਖਡੂਰ ਸਾਹਿਬੋਂ ਜਾਣ ਵਾਸਤੇ ਕਿਹਾ ਨਾ, ਤੇ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਛੱਡ ਕੇ ਗਏ। ਉਸ ਸਮੇਂ ਗੁਰੂ ਅਮਰਦਾਸ ਜੀ ਉਥੇ ਨਹੀਂ ਸੀ, ਖਡੂਰ ਸਾਹਿਬ ਨਹੀਂ ਸੀ। ਗੁਰੂ ਅਮਰਦਾਸ ਸਾਹਿਬ ਜੀ ਆਪਣੇ ਨਗਰ ਗੋਇੰਦਵਾਲ ਸਾਹਿਬ ਗਏ ਹੋਏ ਸਨ, ਜਿਨ੍ਹਾਂ ਦੇ ਦੋਵੇਂ ਨੇਤਰ ਗੁਰੂ ਅੰਗਦ ਸਾਹਿਬ ਜੀ ਦੇ ਪਰਮ ਪ੍ਰੇਮ ਚ ਭਿੱਜੇ ਹੋਏ ਨੇ, ਸਤਿਗੁਰਾਂ ਦੇ ਪ੍ਰੇਮ ਦੇ ਰਸ ਦੇ ਵਿਚ ਰਸੇ ਹੋਏ ਨੇ।
ਕਿਉਂ ਪਈ ਨਿਕਸ਼ੇ ਗੁਰੂ ਪਿਛਾਰੀ ਆਯੋ, ਡੇਰੇ ਗ੍ਰਾਮ ਵਿਖੇ ਦਰਸਾਯੋ।
ਜਦੋਂ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬੋਂ ਆਪਣੇ ਸਥਾਨ ਤੋਂ ਬਾਹਰ ਚਲੇ ਗਏ ਜੰਗਲ ਵਾਲੇ ਪਾਸੇ ਖਾਨ ਰਜਾਦੇ ਦੇ ਥੇ ਤੇ ਪਿੱਛੇ ਗੁਰੂ ਅਮਰਦਾਸ ਸਾਹਿਬ ਜੀ ਇੰਨੇ ਨੂੰ ਖਡੂਰ ਸਾਹਿਬ ਆ ਗਏ। ਉਨ੍ਹਾਂ ਨੇ ਜਦੋਂ ਗੁਰੂ ਘਰ ਆਏ ਤੇ ਗੁਰੂ ਘਰ ਆ ਕੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਵੇਖਿਆ,
ਤੈ ਸੰਗੀ ਨਿਜ ਕੋਈ ਨਾ ਦੇਖਾ, ਸਹਿਤ ਗੁਰੂ ਨੇ ਸਿੱਖ ਅਸ਼ੇਕਾ।
ਗੁਰੂ ਅਮਰਦਾਸ ਜੀ ਆ ਕੇ ਵੇਖ ਕੇ ਬੜੇ ਹੈਰਾਨ ਹੋਏ ਕਿ ਉਥੇ ਨਾ ਤਾਂ ਕੋਈ ਸਤਿਗੁਰਾਂ ਦਾ ਸੰਗੀ ਨਜ਼ਰ ਆਇਆ, ਜਿਹੜੇ ਗੁਰੂ ਕੇ ਸਿੱਖ ਸੀ ਉਹ ਵੀ ਕੋਈ ਨੀ ਦਿਸਿਆ ਉਥੇ, ਤੇ ਨਾ ਹੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਉਥੇ ਨਜ਼ਰ ਆਏ। ਅੱਗੇ ਜਦੋਂ ਗੁਰੂ ਅਮਰਦਾਸ ਸਾਹਿਬ ਇੱਥੇ ਰਹਿੰਦੇ ਸੀ, ਸਤਿਗੁਰੂ ਜੀ ਵੀ ਇੱਥੇ ਰਹਿੰਦੇ ਸੀ, ਸਿੱਖ ਵੀ ਸਨ, ਪਰ ਅੱਜ ਨਾ ਸਿੱਖ ਨੇ ਤੇ ਨਾ ਹੀ ਸਤਿਗੁਰੂ ਜੀ ਨੇ, ਕਿਉਂਕਿ ਮਹਾਰਾਜ ਜੀ ਸਿੱਖਾਂ ਸਮੇਤ ਬਾਹਰ ਚਲੇ ਗਏ ਸੀ। ਤੇ ਗੁਰੂ ਅਮਰਦਾਸ ਸਾਹਿਬ ਜੀ ਬਾਅਦ ਵਿਚ ਇੱਥੇ ਆਏ, ਨਾ ਕੋਈ ਸੰਗੀ ਸਿੱਖ ਦਿਸਿਆ ਤੇ ਨਾ ਹੀ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਹੋਏ।
ਬੂਜਨ ਕੀਨ ਗੁਰੂ ਕਿਤ ਗਏ, ਸਿੱਖ ਜੇ ਸਗਲ ਸੰਗ ਹੀ ਲਏ।
ਉੱਥੇ ਕਿਤੇ ਇੱਕ ਵਿਅਕਤੀ ਖੜਾ ਹੋਇਆ ਵੇਖਿਆ ਗੁਰੂ ਅਮਰਦਾਸ ਜੀ ਨੇ, ਉਹਨੂੰ ਗੁਰੂ ਅਮਰਦਾਸ ਜੀ ਪੁੱਛਣ ਲੱਗੇ, ਭਾਈ ਗੁਰੂ ਜੀ ਕਿੱਧਰ ਗਏ ਨੇ? ਸਤਿਗੁਰੂ ਜੀ ਤਾਂ ਏਦਾਂ ਕਦੇ ਕਿਤੇ ਜਾਂਦੇ ਨਹੀਂ ਬਿਨਾਂ ਦੱਸਿਆ, ਉਹ ਤਾਂ ਇੱਥੇ ਜਾਣ, ਜੇ ਗੁਰੂ ਜੀ ਜਾਣ ਤਾਂ ਪਿੱਛੇ ਸਿੱਖ ਤਾਂ ਹੁੰਦੇ ਹੀ ਨੇ, ਪਰ ਇੱਥੇ ਨਾ ਗੁਰੂ ਜੀ ਨੇ ਨਾ ਹੀ ਕੋਈ ਸਿੱਖ ਨਜ਼ਰ ਆਉਂਦਾ ਹੈ, ਸਾਰੇ ਸਿੱਖਾਂ ਨੂੰ ਵੀ ਸਤਿਗੁਰੂ ਜੀ ਨਾਲ ਲੈ ਗਏ ਨੇ, ਸਤਿਗੁਰੂ ਜੀ ਕਿੱਥੇ ਗਏ ਹਨ?
ਕੌਣ ਕਾਜ ਤਿਨ ਕੋ ਅਸ ਬਯੋ, ਤਛਿਨ ਗਮਨ ਵੈਰ ਕੋ ਕੀਓ।
ਕਿਹੜਾ ਜ਼ਰੂਰੀ ਕੰਮ ਸੀ ਜਿਹੜਾ ਗੁਰੂ ਅੰਗਦ ਸਾਹਿਬ ਜੀ ਨੂੰ ਪਿਆ, ਤੇ ਤਤਛਿਨ ਉਸੇ ਵੇਲੇ ਉਹ ਖਡੂਰ ਸਾਹਿਬ ਨਗਰ ਛੱਡ ਕੇ, ਘਰ ਛੱਡ ਕੇ, ਆਪਣੇ ਸਾਰੇ ਸਿੱਖਾਂ ਸੰਗੀਆਂ ਸਮੇਤ ਇੱਥੋਂ ਚਲੇ ਗਏ ਨੇ? ਇਹੋ ਜਿਹਾ ਕਿਹੜਾ ਕੰਮ ਗੁਰੂ ਜੀ ਨੂੰ ਆਣ ਪਿਆ ਸੀ ਜਿਹੜਾ ਕਰਨ ਲਈ ਗਏ ਨੇ? ਨਾ ਸਤਿਗੁਰੂ ਜੀ ਦਿਸ ਰਹੇ ਨੇ, ਨਾ ਸਤਿਗੁਰਾਂ ਦੇ ਨਾਲ ਦਾ ਕੋਈ ਸੰਗੀ ਸਿੱਖ ਦਿਸ ਰਿਹਾ, ਅਚਾਨਕ ਸਤਿਗੁਰੂ ਜੀ ਭਲਾ ਕਿੱਥੇ ਚਲੇ ਗਏ ਹਨ?
ਸੁਣ ਕਿਸ ਨਰ ਨੇ ਕਥਾ ਬਖਾਨੀ, ਪਾਪੀ ਤਪੇ ਦੁਸ਼ਟਤਾ ਥਾਨੀ।
ਇੱਕ ਵਿਅਕਤੀ ਸੀ ਜਿਹੜਾ ਉਸੇ ਨਗਰ ਦਾ ਰਹਿਣ ਵਾਲਾ ਸੀ, ਉਹਨੇ ਫਿਰ ਸਾਰੀ ਕਥਾ ਸੁਣਾਈ। ਗੁਰੂ ਅਮਰਦਾਸ ਸਾਹਿਬ ਜੀ ਨੂੰ ਸਾਰੀ ਗੱਲ ਦੱਸੀ ਕਿ ਮਹਾਰਾਜ ਜੀ ਵੀ ਇੱਥੇ ਕੀ ਦੱਸੀਏ ਕੀ ਹੋਇਆ। ਜਿਹੜਾ ਇੱਥੇ ਖਡੂਰ ਸਾਹਿਬ ਚ ਤਪਾ ਰਹਿੰਦਾ ਨਾ, ਉਹ ਤਪੇ ਨੇ ਬੜੀ ਵੱਡੀ ਈਰਖਾ ਕੀਤੀ, ਤਪੇ ਨੇ ਬੜੀ ਵੱਡੀ ਭਾਰੀ ਦੁਸ਼ਟ ਬਿਰਤੀ ਧਾਰਨ ਕਰਕੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਵੈਰ ਕਮਾਇਆ ਹੈ।
ਕਹਿਓ ਕਿ ਵਰਖਾ ਹੋਵੇ ਤਦਾ ਸ਼੍ਰੀ ਗੁਰੂ ਅੰਗਦ ਨਿਕਸੈ ਜਦਾ।
ਉਹਨੇ ਆਪਣੇ ਖਹਿਰੇ ਜ਼ਿਮੀਦਾਰ ਉਹਦੇ ਚੇਲੇ ਨੇ ਉਹਨੂੰ ਪੂਜਾ ਕਰਕੇ ਮੰਨਦੇ ਨੇ, ਗੁਰੂ ਜਾਣ ਕੇ ਉਹਦੀ ਪੂਜਾ ਕਰਦੇ ਨੇ ਤਪੇ ਦੀ, ਤੇ ਤਪੇ ਨੇ ਆਪਣੇ ਉਹਨਾਂ ਖਹਿਰੇ ਜ਼ਿਮੀਦਾਰਾਂ ਨੂੰ ਇਹ ਪੱਟੀ ਪੜਾ ਦਿੱਤੀ ਹੈ ਕਿ ਜੇ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਨਗਰ ਛੱਡ ਕੇ ਟੁਰ ਜਾਣ ਤਾਂ ਤੁਹਾਡੀਆਂ ਫਸਲਾਂ ਚ ਮੀਂਹ ਪਵੇਗਾ, ਤਾਂ ਤੁਹਾਡੇ ਨਗਰ ਵਿਚ ਮੀਂਹ ਪਵੇਗਾ। ਜਦੋਂ ਤੱਕ ਗੁਰੂ ਜੀ ਇੱਥੇ ਨੇ ਉਦੋਂ ਤੱਕ ਤੁਹਾਡੇ ਨਗਰ ਚ ਮੀਂਹ ਨਹੀਂ ਪੈਣਾ, ਇਸੇ ਤਰ੍ਹਾਂ ਕਾਲ ਪਿਆ ਰਹੇਗਾ। ਜੇ ਉਹ ਨਗਰ ਛੱਡ ਕੇ ਟੁਰ ਜਾਣ, ਨਗਰ ਚੋਂ ਨਿਕਲ ਜਾਣ, ਤਾਂ ਤੁਹਾਡੇ ਨਗਰ ਵਿਚ ਤੇ ਖੇਤਾਂ ਚ ਮੀਂਹ ਪੈ ਸਕਦਾ ਹੈ।
ਸੁਣ ਰਾਹਕ ਮੂਰਖ ਮਤ ਆਏ ਨਿਕਸੋ ਗ੍ਰਾਮ ਕਠੋਰ ਅਲਾਏ।
ਜਦੋਂ ਤਪੇ ਨੇ ਆਪਣੇ ਚੇਲੇ ਜ਼ਿਮੀਦਾਰਾਂ ਨੂੰ ਇਹ ਪੱਟੀ ਪੜਾਈ ਤੇ ਸੁਣ ਕੇ ਉਹ ਜਿੰਨੇ ਜ਼ਿਮੀਦਾਰ ਮੂਰਖ ਸਨ ਇਕੱਠੇ ਹੋ ਕੇ ਗੁਰੂ ਅੰਗਦ ਸਾਹਿਬ ਦੇ ਕੋਲ ਆ ਗਏ। ਧੰਨ ਗੁਰੂ ਅੰਗਦ ਸਾਹਿਬ ਦੇ ਕੋਲ ਆ ਕੇ ਉਹਨਾਂ ਨੇ ਬੜੇ ਕਠੋਰ ਸ਼ਬਦ ਵਰਤੇ ਤੇ ਕਠੋਰ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੇ, ਜੀ ਤੁਸੀਂ ਸਾਡਾ ਨਗਰ ਛੱਡ ਕੇ ਇੱਥੋਂ ਨਿਕਲ ਜਾਓ, ਇਹ ਨਗਰ ਸਾਡਾ, ਇਸ ਨਗਰ ਨੂੰ ਛੱਡ ਕੇ ਤੁਸੀਂ ਇੱਥੋਂ ਨਿਕਲ ਜਾਓ, ਇੱਥੋਂ ਚਲੇ ਜਾਓ।
ਛਿਮਾ ਧਾਰ ਗੁਰ ਵਹਿਰ ਪਦਾਰੇ ਨੇ ਕੰਨ ਵਰਕੇ ਕਿਨੋ ਨਿਆਰੇ।
ਗੁਰੂ ਅੰਗਦ ਸਾਹਿਬ ਜੀ ਨੇ ਫਿਰ ਵੀ ਉਹਨਾਂ ਨੂੰ ਛਿਮਾ ਕੀਤਾ, ਉਹਨਾਂ ਨੇ ਅੱਗੋਂ ਕੋਈ ਉਹਨਾਂ ਨੂੰ ਜਵਾਬ ਨਹੀਂ ਦਿੱਤਾ, ਸਗੋਂ ਉਹਨਾਂ ਜ਼ਿਮੀਦਾਰਾਂ ਦੇ ਕਹਿਣ ਅਨੁਸਾਰ ਗੁਰੂ ਅੰਗਦ ਸਾਹਿਬ ਜੀ ਉਹਨਾਂ ਨੂੰ ਕਿਰਪਾ ਕਰਕੇ ਛਿਮਾ ਕਰਦਿਆਂ ਹੋਇਆ ਨਗਰ ਛੱਡ ਕੇ ਇੱਥੋਂ ਬਾਹਰ ਨੂੰ ਚਲੇ ਗਏ ਨੇ, ਜੰਗਲ ਵਾਲੇ ਪਾਸੇ ਚਲੇ ਗਏ ਨੇ। ਗੁਰੂ ਸਾਹਿਬ ਤੁਰ ਗਏ ਨੇ ਪਰ ਮੀਂਹ ਫਿਰ ਵੀ ਨਹੀਂ ਪਿਆ। ਉਹ ਤਪਾ ਕਹਿੰਦਾ ਸੀ ਵੀ ਜੇ ਗੁਰੂ ਜੀ ਟੁਰ ਜਾਣ ਤੇ ਮੀਂਹ ਪਏਗਾ, ਤੇ ਜ਼ਿਮੀਦਾਰਾਂ ਨੇ ਆ ਕੇ ਗੁਰੂ ਜੀ ਨੂੰ ਕਿਹਾ ਵੀ ਤੁਸੀਂ ਚਲੇ ਜਾਓ, ਤਾਂ ਚਲੇ ਗਏ ਪਰ ਉਹਨਾਂ ਦੇ ਜਾਣ ਦੇ ਬਾਵਜੂਦ ਵੀ ਫਿਰ ਵੀ ਨਗਰ ਵਿਚ ਮੀਂਹ ਨਹੀਂ ਪਿਆ, ਫਸਲਾਂ ਵਿਚ ਮੀਂਹ ਨਹੀਂ ਪਿਆ।
ਕਰੀ ਅਵਗਿਆ ਸਤਿਗੁਰ ਕੇਰੀ ਤਪੈ ਤਪਾ ਮਤ ਸਰ ਤੇਰੀ।
ਗੁਰੂ ਅਮਰਦਾਸ ਜੀ ਏਦਾਂ ਉਸ ਤਪੇ ਨੇ ਬੜੀ ਵੱਡੀ ਭਾਰੀ ਅਵਗਿਆ ਕੀਤੀ ਹੈ ਗੁਰੂ ਅੰਗਦ ਸਾਹਿਬ ਦੀ, ਉਹਨੇ ਬੜਾ ਨਿਰਾਦਰ ਕੀਤਾ। ਧੰਨ ਗੁਰੂ ਅੰਗਦ ਸਾਹਿਬ ਜੀ ਜਿਹੜੇ ਕਿਸੇ ਨਾਲ ਵੈਰ ਨਹੀਂ ਰੱਖਦੇ, ਉਹਨਾਂ ਨਾਲ ਉਸ ਤਪੇ ਨੇ ਵੈਰ ਰੱਖਿਆ, ਉਹਨਾਂ ਨਾਲ ਉਸ ਤਪੇ ਨੇ ਈਰਖਾ ਕੀਤੀ ਹੈ, ਔਰ ਜਿਹੜਾ ਹਰ ਵੇਲੇ ਈਰਖਾ ਦੀ ਅੱਗ ਦੇ ਵਿਚ ਸੜਦਾ ਰਹਿੰਦਾ ਹੈ, ਉਹਨੇ ਗੁਰੂ ਅੰਗਦ ਸਾਹਿਬ ਜੀ ਦੀ ਅਵਗਿਆ ਕਰਕੇ ਉਹਨਾਂ ਨੂੰ ਨਗਰ ਵਿਚੋਂ ਇਨ੍ਹਾਂ ਜ਼ਿਮੀਦਾਰਾਂ ਕੋਲੋਂ ਕਢਵਾਇਆ ਹੈ।
ਭਇਓ ਅਬੈ ਅਪਰਾਧੀ ਏਓ ਉਚਿਤ ਦੰਡ ਕੋ ਸੋ ਲਖ ਲਿਓ।
ਗੁਰੂ ਅਮਰਦਾਸ ਜੀ ਇਹ ਤਪਾ ਬੜਾ ਵੱਡਾ ਅਪਰਾਧੀ ਹੈ, ਇਹਨੇ ਬੜਾ ਵੱਡਾ ਅਪਰਾਧ ਕੀਤਾ, ਇਹਦਾ ਅਪਰਾਧ ਬਖਸ਼ਿਆ ਨਹੀਂ ਜਾ ਸਕਦਾ। ਜਿਹੜਾ ਇਹ ਅਪਰਾਧ ਇਸ ਤਪੇ ਨੇ ਕੀਤਾ, ਇਸ ਤਪੇ ਨੂੰ ਇਸ ਅਪਰਾਧ ਦਾ ਦੰਡ ਜ਼ਰੂਰ ਮਿਲਣਾ ਚਾਹੀਦਾ, ਇਹਨੂੰ ਇਹਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਜਿਹੜਾ ਪਾਪ ਕਰਮ ਇਸ ਤਪੇ ਨੇ ਗੁਰੂ ਅੰਗਦ ਸਾਹਿਬ ਜੀ ਨਾਲ ਈਰਖਾ ਕਰਕੇ ਕੀਤਾ ਹੈ।
ਭਇਓ ਅਬੈ ਅਪਰਾਧੀ ਏਓ ਉਚਿਤ ਦੰਡ ਕੇ ਲਖਿਓ ਲਿਓ।
ਇਹ ਹੁਣ ਵੱਡਾ ਭਾਰੀ ਅਪਰਾਧੀ ਹੈ, ਇਹਨੂੰ ਦੰਡ ਜ਼ਰੂਰ ਮਿਲਣਾ ਚਾਹੀਦਾ, ਇਹ ਦੰਡ ਦਾ ਅਧਿਕਾਰੀ ਹੈ, ਸਜ਼ਾ ਦਾ ਅਧਿਕਾਰੀ ਹੈ।
ਮਨ ਬਚ ਕ੍ਰਮ ਤੇ ਕਬ ਅਪਕਾਰਾ ਨੈਕੀਨ ਤਦ ਪੇ ਦੁਰਚਾਰਾ।
ਹਾਲਾਂਕਿ ਗੁਰੂ ਅੰਗਦ ਸਾਹਿਬ ਜੀ ਜਿਨ੍ਹਾਂ ਨੇ ਨਾ ਮਨ ਕਰਕੇ ਨਾ ਬਚਨ ਕਰਕੇ ਨਾ ਕਰਮ ਕਰਕੇ ਕਦੇ ਕਿਸੇ ਦਾ ਮਾੜਾ ਕੀਤਾ ਹੀ ਨਹੀਂ, ਧੰਨ ਗੁਰੂ ਅੰਗਦ ਸਾਹਿਬ ਨੇ ਤਾਂ ਸਦਾ ਸਾਰਿਆਂ ਦਾ ਭਲਾ ਹੀ ਕੀਤਾ, ਭਾਵੇਂ ਕੋਈ ਦੁਸ਼ਮਣ ਵੀ ਉਹਨਾਂ ਦੇ ਚਰਣਾ ਚ ਆਉਂਦਾ ਸੀ ਉਹਦਾ ਵੀ ਉਹਨਾਂ ਨੇ ਭਲਾ ਕੀਤਾ, ਉਹਨਾਂ ਨੇ ਮਨ ਵਚ ਕਰਮ ਕਰਕੇ ਕਦੇ ਕਿਸੇ ਦਾ ਨਿਰਾਦਰ ਨਹੀਂ ਕੀਤਾ, ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਪਰ ਇਹ ਤਪੇ ਨੇ ਪਤਾ ਨਹੀਂ ਕਿਉਂ ਉਹਨਾਂ ਨਾਲ ਈਰਖਾ ਕੀਤੀ ਹੈ, ਤਪੇ ਨੇ ਫਿਰ ਵੀ ਉਹਨਾਂ ਦੇ ਨਾਲ ਇਹ ਵੱਡਾ ਭਾਰੀ ਦੁਰਾਚਾਰ ਕਰਕੇ ਉਹਨਾਂ ਦੇ ਨਾਲੇ ਤਾਂ ਨਿਰਾਦਰੀ ਕਰਾਈ ਹੈ, नाले उन्हां नूं खडूर साहब नगर विचों बाहर कढवाया है।
करत द्वै शिको कारण बिना इसते अपराधी को घना।
बिना कारण तो यह गुरु अंगद साहब नाल द्वैष कर रहा है, तो वड्डा अपराधी होर हो ही कौन सकदा। जा तो होवे ना भी गुरु जी ने इहदा कुछ बिगाड़िया होवे, इहदा कुछ घटाया होवे, इहदे नाल कोई जमीन वडाउणी होवे, जां किसे प्रकार दी होर सांझ होवे। सतगुरु जी तां इहदा दे नाल कदे कोई वैर दी बिरती रखी नहीं। इह पता नहीं क्यों बिना कारण तो उहनां नाल वैर रखदा है। इहो जिहा वड्डा भारी अपराधी है जिहड़ा बिना किसे कारण तो गुरु अंगद साहब जी नाल दुश्मनी कर रहा है।
जिसने हितिया ने हित ना विचारे सिखों दे गुर वैर निकारे।
इन्हें अपने हित दी जा अनहित दी विचार नहीं कीती भी मेरा भला कादे विच है ते बुरा कादे विच है, भले बुरे दी पछाण नहीं कीती। ते अपने चेलिया नू जिमीदार जिहड़े खहरे जिमीदारे दे चेले सी उन्हां नू भैड़ी खोटी सिखिया सिखा के गुरु अंगद साहब सच्चे पातशाह जी महाराज जी नू खडूर साहब नगर चो इस पापी तपे ने बाहर कढाया। हे गुरु अमरदास जी, ए तपे दा बड़ा बड़ा गुनाह है, ए तपे दा बड़ा बड़ा अपराध है जेड़ा बख्शिया नहीं जा सकदा। इस अपराधी नू दंड मिलना चाहिदा है, इनू सजा मिलनी चाहिदी है।
श्री गुरु अमर संत दुख पायो देखो क्या इन द्वैष कमायो।
जदो गुरु अमरदास साहब जी ने सारी गल सुनी ते सुन के गुरु अमरदास साहब जी बड़े दुखी होए। हुण गुरु का सिख होवे वो अपने गुरु का निरादर नहीं चल सकता। रहत नामिया दे तां बचन इथों तक ने कि गुर की निंदा सुने ना कान, भेट करे तिस संग किरपान। गुरु का अनादर होवे, गुरु का निरादर होवे, सिख कदे नहीं चुस चल सकता। कहिंदे सिख नूं तां बदले च किरपान भेट कर देनी चाहीदी है, उहदे उहनूं किरपान नाल दो टुकड़िया च वंड देना चाहीदा है। जिहड़ा पापी गुरु की अवज्ञा करे और गुरु का निरादर करे। गुरु अमरदास साहब ने जो सुनिया मेरे सतगुरां का एडा वड्डा निरादर होया भी तपे करके, ते तपे ने अपने जिमीदार खहरियां नूं पिछे ला के गुरु जी नूं नगरों कढ़ाया। ए सुन के गुरु अमरदास साहब का हिरदा बड़ा दुखी होया, मन वलुंदरिया गया, मन विच बड़ा भारी दुख होया।
लेन देन इनको मैं कोई क्यों को कर मिलता नहीं हो सोई।
देखो सतगुरां दे नाल इस तपे ने की पाप कमाया, किस तरह दा वैर कमाया। कि गुरु अंगद साहब सच्चे पातशाह जी महाराज जो सरल चित ने, जिन्हां दा चित बिल्कुल सीधा है, जेड़े किसे नाल कदे कोई वैर दी बिरती नहीं रखदे, पर इन्हां जिमीदारां ते तपे ने ए जेड़े माड़ी मत वाला तपा है, इन्हें झूठे ने पता नहीं क्यों सतगुरु सच्चे पातशाह नाल वैर कमाया। कि जेदा कोई सतगुरां दे नाल कोई लेना भी नहीं ना कोई देना है, पर पता नहीं इन्होंने सारे ने मिल के इहो जिहा कुकर्म क्यों कीता है।
क्यों कुकर्म मिलछा नहीं सोई।
इन्हां ने ए कुकर्म मिल के क्यों कीता है।
बोते जरियो जाए ने कैसे जावद फल मैं दियो न तैसे।
गुरु अमरदास जी कहंदे जेड़ा ए कुकर्म इन्हां ने मिल के कीता ए मेरे कोलो जरिया नहीं पिया जांदा, ए मैं जर नहीं पिया सकदा। एदा फल जदों तक मैं इस तपे नूं नहीं दे दिंदा, एदा फल इस तपे नूं जदों तक भुगता नहीं दिंदा, उदों तक इन्हां दा ए कीता होया कुकर्म मेरे कोलो नहीं जरिया जाना।
इम कह गए पंचायत पास बैठे तरियो बरखा आस।
गुरु जी कहंदे मैं एदा फल इस तपे नूं जरूर भुगतावांगा, ओनू अपनी इस करनी का फल जरूर भुगतना पेगा। ए कह के सतगुरु गुरु अमरदास साहब जी उथे गए जिथे खडूर साहब की पंचायत सारी कठी होके बैठी सी। उस पंचायत में सारे खहरे जिमीदार भी बैठे सी जिन्होंने गुरु अंगद साहब जी खडूर साहब तो जाण वास्ते कहा। गुरु अमरदास साहब सच्चे पातशाह जी महाराज उस पंचायत में आए जिथे सारी पंचायत बैठी है और इन्हां दे मन विच आस है कि हुण मीह पवेगा। मीह दी आस रख के अपने मन विच जिथे सारी पंचायत बैठी सी उथे गुरु अमरदास साहब जी महाराज जी चल के आए।
भयो को राहत गन काज तुम्हारो ਭਇਓ ਕਿਦੋ ਨੇ ਗੁਰੂ ਨਿਕਾਰੋ।
ਗੁਰੂ ਅਮਰਦਾਸ ਸਾਹਿਬ ਜੀ ਆਏ ਤੇ ਆ ਕੇ ਉਹਨਾਂ ਜਿਮੀਦਾਰਾਂ ਨੂੰ ਕਹਿਣ ਲੱਗੇ, ਹਾਂ ਬਈ ਜਿਮੀਦਾਰੋ ਦੱਸੋ, ਗੁਰੂ ਅੰਗਦ ਸਾਹਿਬ ਜੀ ਨੂੰ ਖਡੂਰ ਸਾਹਿਬ ਨਗਰ ਚੋਂ ਬਾਹਰ ਕੱਢ ਕੇ ਤੁਹਾਡਾ ਕੰਮ ਹੋ ਗਿਆ ਕਿ ਨਹੀਂ ਹੋਇਆ? ਧੰਨ ਗੁਰੂ ਅਮਰਦਾਸ ਜੀ ਉਹਨਾਂ ਜਿਮੀਦਾਰਾਂ ਨੂੰ ਪੁੱਛਦੇ ਜਿਨ੍ਹਾਂ ਨੇ ਕੱਢਿਆ ਸੀ, ਉਹਨਾਂ ਨੂੰ ਆ ਕੇ ਸਤਿਗੁਰੂ ਜੀ ਕਹਿੰਦੇ, ਹਾਂ ਬਈ ਜਿਮੀਦਾਰੋ ਦੱਸੋ, ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਖਡੂਰ ਸਾਹਿਬ ਨਗਰ ਚੋਂ ਬਾਹਰ ਕੱਢ ਕੇ ਜਿਹੜਾ ਕੰਮ ਤੁਸੀਂ ਕਰਾਉਣਾ ਚਾਹੁੰਦੇ ਸੀ ਹੋ ਗਿਆ ਜਾਂ ਨਹੀਂ ਹੋਇਆ?
ਜੋ ਇੱਛਾ ਮਨ ਮੈਂ ਤੁਮ ਠਾਨੀ, ਭਇਓ ਕਿਨੈ ਖੇਤੋਂ ਮੈਂ ਪਾਨੀ।
ਇੱਛਾ ਤੁਸੀਂ ਆਪਣੇ ਮਨ ਚ ਠਾਣ ਕੇ ਗੁਰੂ ਜੀ ਨੂੰ ਨਗਰ ਚੋਂ ਕੱਢਿਆ, ਦੱਸੋ ਤੁਹਾਡੇ ਖੇਤਾਂ ਵਿਚ ਪਾਣੀ ਭਰ ਗਿਆ ਜਾਂ ਖੇਤ ਸੁੱਕੇ ਹੀ ਨੀ ਹਾਲੇ? ਤੁਹਾਡੇ ਖੇਤਾਂ ਚ ਆ ਗਿਆ ਪਾਣੀ ਗੋਡੇ ਗੋਡੇ ਗੁਰੂ ਸਾਹਿਬ ਜੀ ਨੂੰ ਨਗਰ ਚੋਂ ਕੱਢ ਕੇ, ਜਾਂ ਹਾਲੇ ਤੁਹਾਡੇ ਖੇਤ ਸੁੱਕੇ ਦੇ ਸੁੱਕੇ ਪਏ ਹਨ?
ਸੁਣ ਸੁਣ ਕ੍ਰਿਖੀ ਕਾਰਨ ਐਸੇ ਬੈਨ ਕਹਿਤ ਪਏ ਤੋ ਬਰਖਾ ਹੈ ਨਾ।
ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਹੇ ਨਾ ਇਹਨਾਂ ਜਿਮੀਦਾਰਾਂ ਨੂੰ, ਤੇ ਸੁਣ ਕੇ ਅੱਗੋ ਇਹ ਸਾਰੇ ਜਿਮੀਦਾਰ ਬੋਲੇ, ਕਹਿਣ ਲੱਗੇ ਜੀ ਨਹੀਂ, ਜਿਹੜੇ ਕੰਮ ਕਰਕੇ ਗੁਰੂ ਜੀ ਨੂੰ ਕੱਢਿਆ ਸੀ ਉਹ ਕੰਮ ਤਾਂ ਸਾਡਾ ਪੂਰਾ ਨਹੀਂ ਹੋਇਆ।
ਕਯੋ ਤਪੇ ਕੇ ਹਮਨੇ ਕੀਨਾ, ਹੈ ਕਰ ਆਤਰ ਨੀਰ ਬਹਿਨਾ।
ਵਰਖਾ ਦੀ ਤਾਂ ਵਰਖਾ ਤਾਂ ਕਿਤੇ ਪੈਣੀ ਸੀ, ਪਾਣੀ ਦੀ ਇੱਕ ਬੂੰਦ ਤੱਕ ਧਰਤੀ ਤੇ ਨਹੀਂ ਵਰਸੀ। ਅਸੀਂ ਤਾਂ ਜਿਵੇਂ ਤਪੇ ਨੇ ਕਿਹਾ ਸੀ, ਤਪੇ ਦੇ ਕਹਿਣ ਅਨੁਸਾਰ ਉਸੇ ਤਰ੍ਹਾਂ ਸਾਰਾ ਕੰਮ ਕੀਤਾ, ਪਰ ਫਿਰ ਵੀ ਵਰਖਾ ਨਹੀਂ ਪਈ, ਫਿਰ ਵੀ ਮੀਂਹ ਨਹੀਂ ਵਰਸਿਆ।
ਜੋ ਵਰਖਾ ਬਰਖਾ ਮਨ ਕਰਾ, ਜਿਸ ਕੋ ਕਹਿਓ ਨਾ ਹਮ ਤੇ ਫਿਰੈ।
ਜਿਮੀਦਾਰਾਂ ਨੇ ਅੱਗੋਂ ਬੋਲਿਆ, ਕਹਿਣ ਲੱਗੇ ਜੀ ਜਿਹੜਾ ਮੀਂਹ ਪਾਵੇਗਾ ਨਾ ਅਸੀਂ ਤਾਂ ਉਹਦਾ ਕਿਹਾ ਮੰਨਾਂਗੇ, ਮੀਂਹ ਭਾਵੇਂ ਤਪਾ ਪਵਾ ਦੇਵੇ ਤੇ ਭਾਵੇਂ ਕੋਈ ਹੋਰ ਪਵਾ ਦੇਵੇ, ਜਿਹੜਾ ਮੀਂਹ ਪਵਾਏਗਾ ਅਸੀਂ ਤਾਂ ਉਸੇ ਦਾ ਕਿਹਾ ਮੰਨਾਂਗੇ, ਉਸੇ ਦੀ ਆਗਿਆ ਮੰਨਾਂਗੇ।
ਇਸੇ ਅਧੀਨ ਜੀਵਨ ਸਭ ਕੇਰਾ, ਵੈ ਅਸ ਅੰਨ ਤੋਂ ਖੇਤ ਕਨੇਰਾ।
ਸਾਡਾ ਜੀਵਨ ਤਾਂ ਹੁਣ ਪਾਣੀ ਦੇ ਆਸਰੇ ਆ, ਜੇ ਮੀਂਹ ਪਵੇਗਾ ਤੇ ਸਾਡੀਆਂ ਫਸਲਾਂ ਹੋਣਗੀਆਂ ਤੇ ਸਾਡੇ ਘਰ ਚ ਰੋਜੀ ਰਿਜਕ ਆਏਗਾ ਤੇ ਸਾਡਾ ਜੀਵਨ ਚੱਲਦਾ ਰਹੇਗਾ। ਹੁਣ ਜਿਹੜਾ ਮੀਂਹ ਪਵਾਏਗਾ ਹੁਣ ਤਾਂ ਉਹੀ ਸਾਡਾ ਜੀਵਨ ਦਾਤਾ ਹੋਵੇਗਾ, ਉਸੇ ਨੂੰ ਅਸੀਂ ਆਪਣਾ ਜੀਵਨ ਦਾਤਾ ਮੰਨ ਕੇ ਉਹਦਾ ਕਿਹਾ ਮੰਨਾਂਗੇ।
ਬਾਕ ਤਪੇ ਕੋ ਮਾਨਿਓ ਸਹੀ, ਤੋ ਪਈ ਵਰਖਾ ਕਿਮ ਨਹੀਂ।
ਅਸੀਂ ਤਾਂ ਆਪਣੇ ਤਪੇ ਦਾ ਕਿਹਾ ਹੋਇਆ ਬਚਨ ਮੰਨਿਆ ਸੀ, ਜਿਵੇਂ ਉਹਨੇ ਕਿਹਾ ਵੀ ਗੁਰੂ ਜੀ ਨੂੰ ਕੱਢ ਦਿਓ ਤੇ ਅਸੀਂ ਗੁਰੂ ਅੰਗਦ ਸਾਹਿਬ ਜੀ ਨੂੰ ਨਗਰੋਂ ਕੱਢ ਦਿੱਤਾ, ਪਰ ਫਿਰ ਵੀ ਮੀਂਹ ਨਹੀਂ ਪਿਆ, ਉਸ ਤਪੇ ਦੀ ਕਹੀ ਹੋਈ ਗੱਲ ਸੱਚ ਨਹੀਂ ਹੋਈ, ਵਰਖਾ ਨਹੀਂ ਪੈ ਸਕੀ।
ਹਮ ਆਤੁਰ ਤੇ ਨੀਰ ਬਹਿਨਾ, ਨਿਜ ਜੀਵਨ ਚੈ ਕਾਰਨ ਕੀਨਾ।
ਅਸੀਂ ਕਰਦੇ ਵੀ ਕੀ ਅਮਰਦਾਸ ਜੀ, ਅਸੀਂ ਤਾਂ ਪਾਣੀ ਤੋਂ ਬਿਨਾਂ ਵਰਖਾ ਤੋਂ ਬਿਨਾਂ ਬੜੇ ਦੁਖੀ ਸੀ। ਹੁਣ ਜਦੋਂ ਕੋਈ ਬੰਦਾ ਦੁਖੀ ਹੁੰਦਾ ਤੇ ਫਿਰ ਜਿਹੜਾ ਕੰਮ ਨਾ ਕਰਨਾ ਹੋਵੇ ਉਹ ਵੀ ਕਰਨਾ ਪੈਂਦਾ। ਅਸੀਂ ਤਾਂ ਦੁੱਖ ਦੇ ਮਾਰਿਆਂ ਨੇ ਨਾ ਕਰਨ ਵਾਲਾ ਕੰਮ ਕੀਤਾ, ਨਹੀਂ ਤਾਂ ਸਾਡਾ ਕਿਹੜਾ ਚਿੱਤ ਕਰਦਾ ਸੀ ਗੁਰੂ ਅੰਗਦ ਜੀ ਨੂੰ ਨਗਰੋਂ ਕੱਢਣ ਦਾ? ਸਾਨੂੰ ਤਾਂ ਤਪੇ ਨੇ ਕਿਹਾ ਵੀ ਉਨ੍ਹਾਂ ਨੂੰ ਕੱਢ ਦਿਓ ਤੇ ਮੀਂਹ ਪਏਗਾ, ਉਨ੍ਹਾਂ ਨੂੰ ਅਸੀਂ ਕੱਢ ਦਿੱਤਾ, ਮੀਂਹ ਫੇਰ ਨਹੀਂ ਪਿਆ। ਇਹ ਕੰਮ ਸਾਨੂੰ ਦੁੱਖ ਦੇ ਮਾਰਿਆਂ ਕਰਨਾ ਪਿਆ, ਅਸੀਂ ਕਰਨਾ ਨਹੀਂ ਸੀ ਚਾਹੁੰਦੇ।
ਬਾਕ ਤਪੇ ਕੋ ਮਾਨਿਓ ਸਹੀ, ਤੋ ਪਈ ਵਰਖਾ ਕਿਮ ਨਹੀਂ। ਹਮ ਆਤੁਰ ਕੇ ਨੀਰ ਬਹਿਨਾ, ਨੀ ਜੀਵਨ ਚਾਕਰਨ ਕੀਨਾ। ਵਰਖਾ ਦੇ ਜੋ ਕ੍ਰਿਖੀਤ ਕਰੀ, ਹਮ ਰਾਕ ਤੇ ਨਿਤ ਅਨਸਰੀ।
ਹੇ ਅਮਰਦਾਸ ਜੀ, ਅਸੀਂ ਤਾਂ ਇਹ ਨਾ ਕਰਨ ਵਾਲਾ ਕੰਮ ਤਾਂ ਕੀਤਾ ਵੀ ਮੀਂਹ ਪੈ ਜੇ, ਤਪੇ ਨੇ ਕਿਹਾ ਸੀ, ਪਰ ਮੀਂਹ ਨਹੀਂ ਵਰਸਿਆ। ਹੁਣ ਜਿਹੜਾ ਸਾਡੇ ਖੇਤਾਂ ਵਿਚ ਮੀਂਹ ਪਾ ਦੇਵੇ, ਸਾਡੇ ਹਿੱਤ ਵਾਸਤੇ ਸਾਡੇ ਖੇਤਾਂ ਵਿਚ ਮੀਂਹ ਵਰਸਾ ਦੇਵੇ, ਅਸੀਂ ਉਹਦੇ ਅਨੁਸਾਰ ਚੱਲਾਂਗੇ, ਉਹਦੀ ਆਗਿਆ ਅਸੀਂ ਸੱਤ ਕਰਕੇ ਮਿੱਠੀ ਕਰਕੇ ਮੰਨਾਂਗੇ, ਜਿਹੜਾ ਸਾਡੇ ਖੇਤਾਂ ਚ ਮੀਂਹ ਪਾ ਕੇ ਸਾਡੀਆਂ ਫਸਲਾਂ ਹਰੀਆਂ ਭਰੀਆਂ ਕਰ ਦੇਵੇ।
ਇਸ ਕੀ ਆਇਸ ਕੋ ਅਸਮਾਨ, ਨਹੀਂ ਕਰਨ ਵੀ ਕਰਵੇ ਛਾਨ।
ਜੇ ਕੋਈ ਹੁਣ ਮੀਂਹ ਪਾਵੇਗਾ ਨਾ ਸਾਡੇ ਖੇਤਾਂ ਵਿਚ, ਤੇ ਜਿਹੜਾ ਨਾ ਕਰਨ ਵਾਲਾ ਕੰਮ ਹੋਵੇਗਾ ਅਸੀਂ ਉਹ ਵੀ ਉਹਦੇ ਆਖੇ ਲੱਗ ਕੇ ਕਰਾਂਗੇ। ਇਹ ਜਿਮੀਦਾਰ ਕਹਿੰਦੇ ਗੁਰੂ ਅਮਰਦਾਸ ਜੀ ਨੂੰ ਕਿ ਜੇ ਹੁਣ ਸਾਡੇ ਖੇਤਾਂ ਚ ਕੋਈ ਮੀਂਹ ਪਾ ਦੇਵੇ ਤੇ ਨਾ ਕਰਨ ਵਾਲਾ ਕੰਮ ਵੀ ਹੋਏਗਾ ਉਹ ਵੀ ਅਸੀਂ ਉਹਨਾਂ ਦੇ ਆਖੇ ਲੱਗ ਕੇ ਕਰਾਂਗੇ।
ਸ੍ਰੀ ਅਮਰਦਾਸ ਸੁਨ ਬੈਨ ਕਯੋ ਸੋ ਸ਼ੁਭ ਕੋਪ ਰਸ ਨੈ।
ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਵੀਰ ਰਸ ਵਿਚ ਆ ਗਏ। ਸਤਿਗੁਰੂ ਜੀ ਦੇ ਗੁਰਦੇਵ ਦਾ ਨਿਰਾਦਰ ਜੋ ਕੀਤਾ ਸੀ ਨਾ, ਤੇ ਮੇਰੇ ਪਾਤਸ਼ਾਹ ਅੰਦਰ ਰੋਸ ਆਉਣਾ ਵਾਜਬ ਸੀ, ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਬੜੇ ਰੋਸ ਵਿਚ ਆ ਗਏ। ਪਾਤਸ਼ਾਹ ਦੇ ਨੇਤਰ ਲਾਲ ਸੁਰਖ ਹੋ ਗਏ ਤੇ ਬੜੇ ਗੁੱਸੇ ਵਿਚ ਆ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਮੀਦਾਰਾਂ ਨੂੰ ਬੋਲੇ, ਇਨ੍ਹਾਂ ਜਿਮੀਦਾਰਾਂ ਨੂੰ ਕਹਿਣ ਲੱਗੇ,
ਕਹੇ ਤਪੇ ਕੇ ਘਨ ਨੈ ਆਵਾ ਸ੍ਰੀ ਗੁਰੂ ਗ੍ਰਾਮੈ ਤੇ ਨਿਕਸਾਵਾ।
ਕਹਿੰਦੇ ਹੋ ਮੂਰਖ ਮਤ ਵਾਲਿਓ, ਤੁਹਾਡਾ ਜਿਹੜਾ ਤਪਾ ਸੀ ਜਿਹਦੇ ਆਖੇ ਤੁਸੀਂ ਲੱਗੇ ਸੋ, ਉਸ ਤਪੇ ਦੇ ਕਹਿਣ ਤੇ ਮੀਂਹ ਨਹੀਂ ਪਿਆ, ਪਰ ਤੁਸੀਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਗਰ ਵਿਚੋਂ ਕੱਢਿਆ, ਸਤਿਗੁਰੂ ਜੀ ਨੂੰ ਨਗਰ ਵਿਚੋਂ ਬਾਹਰ ਕੱਢ ਕੇ ਬੜਾ ਵੱਡਾ ਭਾਰੀ ਨਿਰਾਦਰ ਕੀਤਾ ਹੈ।
ਸ੍ਰੀ ਸਤਿਗੁਰ ਕੇ ਸੇਵਕ ਜੇਈ ਬਰਖਾ ਦੇਣ ਸ਼ਕਤ ਧਰ ਤੇਈ।
ਤੁਸੀਂ ਤਾਂ ਮੇਰੇ ਸਤਿਗੁਰਾਂ ਦਾ ਨਿਰਾਦਰ ਕੀਤਾ ਨਾ, ਗੁਰੂ ਅੰਗਦ ਸਾਹਿਬ ਜੀ ਦੇ ਦਰ ਘਰ ਦੇ ਜੂਠੇ ਟੁਕੜ ਖਾਣ ਵਾਲੇ ਜਿਹੜੇ ਸੇਵਾਦਾਰ ਨੇ ਨਾ, ਉਹਨਾਂ ਸੇਵਾਦਾਰਾਂ ਵਿਚ ਵੀ ਇੰਨੀ ਬਰਕਤ ਹੈ ਵੀ ਉਹ ਮੀਂਹ ਪਵਾ ਸਕਦੇ ਨੇ। ਤੁਹਾਡਾ ਤਾਂ ਤਪਾ ਨੀ ਨਾ ਮੀਂਹ ਪਵਾ ਸਕਿਆ, ਤੇ ਤੁਸੀਂ ਤਪੇ ਦੇ ਆਖੇ ਲੱਗ ਕੇ ਸਤਿਗੁਰਾਂ ਨੂੰ ਨਗਰੋਂ ਕੱਢਿਆ। ਗੁਰੂ ਅੰਗਦ ਸਾਹਿਬ ਦੇ ਸੇਵਕ ਜਿਹੜੇ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਨ ਵਾਲੇ ਸੇਵਾਦਾਰ ਨੇ, ਉਹਨਾਂ ਸੇਵਾਦਾਰਾਂ ਵਿਚ ਵੀ ਇੰਨੀ ਕਲਾ ਕਿ ਉਹ ਮੀਂਹ ਪਵਾਣ ਦੀ ਸ਼ਕਤੀ ਰੱਖਦੇ ਨੇ।
ਕਯੋ ਤਿਨੈ ਕੋ ਮਾਨੋ ਨਿਕਾ ਬਰਖੈ ਮੇਘ ਭਾਵ ਤੋ ਜੀ ਕਾ।
ਤੁਸੀਂ ਗੁਰੂ ਦੇ ਸੇਵਾਦਾਰਾਂ ਦਾ ਕਿਹਾ ਮੰਨੋ ਤੇ ਤੁਹਾਨੂੰ ਮਨ ਭਾਉਂਦਾ ਮੀਂਹ ਮਿਲੇਗਾ। ਜੋ ਤੁਸੀਂ ਜਿੰਨਾ ਚਾਹੋਗੇ ਨਾ ਵੀ ਇੰਨਾ ਮੀਂਹ ਪਵੇ, ਓਨਾ ਹੀ ਮੀਂਹ ਤੁਹਾਡੇ ਖੇਤਾਂ ਵਿਚ ਵਰਸੇਗਾ, ਜੇ ਤੁਸੀਂ ਗੁਰੂ ਦੇ ਸੇਵਾਦਾਰਾਂ ਦਾ ਕਿਹਾ ਮੰਨ ਲਵੋ।
ਤਪੇ ਈਰਖਾ ਕਰ ਨਿਕਸਾਏ ਸ਼ਕਤਹੀਨ ਮੈਂ ਕੰਨ ਬਰਖਾਏ।
ਈਰਖਾ ਕਰਕੇ ਗੁਰੂ ਅੰਗਦ ਸਾਹਿਬ ਜੀ ਨੂੰ ਤੁਹਾਡੇ ਕੋਲੋਂ ਨਗਰ ਚੋਂ ਕਢਾ ਦਿੱਤਾ, ਪਰ ਫਿਰ ਵੀ ਤਪੇ ਦੇ ਕਹਿਣ ਤੇ ਮੀਂਹ ਨਹੀਂ ਪਿਆ। ਉਹਨੇ ਤਾਂ ਈਰਖਾ ਕੀਤੀ ਗੁਰਾਂ ਨਾਲ, ਸਤਿਗੁਰਾਂ ਨਾਲ ਦੁਆਇਸ਼ ਕੀਤੀ ਤੇ ਮਹਾਰਾਜ ਜੀ ਨੂੰ ਕਢਾਇਆ, ਪਰ ਉਹ ਸ਼ਕਤੀ ਤੋਂ ਵੀ ਹੋਣਾ ਫਿਰ ਵੀ ਤੁਹਾਡੇ ਖੇਤਾਂ ਵਿਚ ਮੀਂਹ ਨਹੀਂ ਪਾ ਸਕਿਆ।
ਅਬ ਤੁਮ ਜਾਓ ਤਪੇ ਕੇ ਪਾਸ ਸੁਨ ਨਰ ਗਏ ਕਰੀ ਅਰਦਾਸ।
ਕਹਿੰਦੇ ਉਹ ਤਪੇ ਨੂੰ ਜਾ ਕੇ ਪੁੱਛੋ ਤਾਂ ਸਹੀ ਇਕ ਵਾਰ ਵੀ ਮੀਂਹ ਕਿਉਂ ਨੀ ਪਿਆ ਪੈਂਦਾ। ਤੁਸੀਂ ਗੁਰੂ ਜੀ ਨੂੰ ਤਪੇ ਦੇ ਆਖੇ ਲੱਗ ਕੇ ਨਗਰੋਂ ਕੱਢ ਦਿੱਤਾ, ਮੁੜ ਕੇ ਗਏ ਹੋ ਤਪੇ ਕੋਲ, ਤਪੇ ਕੋਲ ਜਾਓ ਤਾਂ ਸਹੀ, ਉਹਨੂੰ ਜਾ ਕੇ ਪੁੱਛੋ ਵੀ ਤਪਾ ਜੀ ਜੋ ਤੁਸੀਂ ਕਿਹਾ ਸੀ ਅਸੀਂ ਕੀਤਾ ਪਰ ਵਰਖਾ ਨਹੀਂ ਹੋਈ। ਗੁਰੂ ਅਮਰਦਾਸ ਸਾਹਿਬ ਜੀ ਬੜੇ ਗੁੱਸੇ ਚ ਇਹਨਾਂ ਨੂੰ ਕਹਿ ਰਹੇ ਜਿਮੀਦਾਰਾਂ ਨੂੰ, ਜਾਓ ਜਾ ਕੇ ਉਹਨੂੰ ਤਪੇ ਨੂੰ ਪੁੱਛੋ ਕਿ ਮੀਂਹ ਕਿਉਂ ਨੀ ਪਿਆ ਪੈਂਦਾ। ਇਹ ਸੁਣ ਕੇ ਉਹ ਜਿਮੀਦਾਰ ਉਸੇ ਵੇਲੇ ਉੱਠੇ, ਕਹਿੰਦੇ ਹਾਂ ਭਾਈ ਤਪੇ ਨੂੰ ਪੁੱਛਣਾ ਚਾਹੀਦਾ, ਅਸੀਂ ਉਹਦਾ ਆਖਾ ਮੰਨਿਆ, ਹੁਣ ਜਾ ਕੇ ਉਹਨੂੰ ਪੁੱਛੀਏ ਤਾਂ ਸਹੀ ਵੀ ਵਰਖਾ ਕਿਉਂ ਨੀ ਪੈਂਦੀ। ਇਹ ਇਕੱਠੇ ਹੋ ਕੇ ਜਿੰਨੇ ਜਿਮੀਦਾਰ ਸਨ ਫਿਰ ਤਪੇ ਦੇ ਕੋਲ ਚੱਲ ਕੇ ਆਏ।
ਗੁਰ ਤੋ ਹਮਨੇ ਦੀਨ ਨਿਕਾਰੀ ਤਹੁ ਨਾ ਬਰਖਿਓ ਬਾਰਦ ਬਾਰੀ।
ਕਹਿਣ ਲੱਗੇ ਆ ਕੇ ਤਪੇ ਨੂੰ, ਕਹਿੰਦੇ ਤਪਾ ਜੀ ਅਸੀਂ ਤੁਹਾਡੇ ਕਹਿਣ ਮੁਤਾਬਕ ਗੁਰੂ ਜੀ ਨੂੰ ਆਪਣੇ ਨਗਰ ਚੋਂ ਕੱਢ ਦਿੱਤਾ, ਪਰ ਵਰਖਾ ਫਿਰ ਨਹੀਂ ਪਈ, ਮੀਂਹ ਦੀ ਬੂੰਦ ਫਿਰ ਵੀ ਇੱਕ ਧਰਤੀ ਤੇ ਜ਼ਮੀਨ ਤੇ ਨਹੀਂ ਡਿੱਗੀ, ਵਰਖਾ ਫੇਰ ਨਹੀਂ ਹੋ ਰਹੀ।
ਤਪੇ ਕੁਛ ਕਰਿਸ ਕਰ ਮੁਕ ਭਾਕੀ ਮੁੱਠੀ ਮੈਂ ਵਰਖਾ ਨੈ ਰਾਖੀ।
ਅੱਗੋਂ ਤਪਾ ਬੜਾ ਗੁੱਸੇ ਵਿਚ ਆਇਆ ਹੋਇਆ, ਗੁੱਸੇ ਵਿਚ ਆ ਕੇ ਨਾ ਜ਼ਿਮੀਦਾਰਾਂ ਨੂੰ ਕਹਿੰਦਾ, ਮੈਂ ਆ ਬੱਦਲ ਵਰਖਾ ਆਪਣੀ ਮੁੱਠੀ ਵਿਚ ਰੱਖੀ ਹੈ ਵੀ ਜਿਹੜਾ ਤੁਹਾਨੂੰ ਹੁਣੇ ਦੇ ਰਿਹਾ। ਪਹਿਲਾਂ ਕਹਿੰਦਾ ਸੀ ਵੀ ਗੁਰੂ ਜੀ ਨੂੰ ਕਢਾਓ ਤੇ ਫਿਰ ਮੀਂਹ ਪਏਗਾ, ਹੁਣ ਜਦੋਂ ਇਹ ਆ ਕੇ ਪੁੱਛਣ ਲੱਗੇ ਵੀ ਗੁਰੂ ਜੀ ਨੂੰ ਤਾਂ ਅਸੀਂ ਕੱਢ ਆਇਆ ਮੀਂਹ ਫੇਰ ਨਹੀਂ ਪਿਆ, ਤੇ ਅੱਗੋਂ ਤਪਾ ਬੜੇ ਗੁੱਸੇ ਵਿਚ ਆਇਆ ਹੋਇਆ, ਕ੍ਰੋਧ ਵਿਚ ਆਇਆ ਹੋਇਆ ਬੋਲਿਆ, ਕਹਿਣ ਲੱਗਾ ਮੈਂ ਵਰਖਾ ਆਪਣੀ ਮੁੱਠ ਚ ਨਹੀਂ ਰੱਖੀ ਹੋਈ।
ਮੰਤਰ ਯੰਤਰ ਕਰ ਜੁਗਤ ਬਨਾਮੋ ਤੁਮੇਤ ਵਰਖਾ ਕੋ ਬਰਖਾਮੋ।
ਮੰਤਰ ਯੰਤਰ ਪੜ ਰਿਹਾ, ਆ ਮੰਤਰ ਯੰਤਰ ਪੜ ਕੇ ਸਹਿਜੇ ਸਹਿਜੇ ਹੋਲੇ ਹੋਲੇ ਕੰਮ ਹੋਏਗਾ, ਤੁਹਾਡੇ ਵਾਸਤੇ ਤਾਂ ਬੈਠਾ ਮੈਂ, ਹੋਰ ਕਾਹਨੂੰ ਬੈਠਾ ਇੱਥੇ, ਆ ਜਿਹੜੇ ਮੰਤਰ ਯੰਤਰ ਪੜ ਰਿਹਾ ਤੁਹਾਡੇ ਵਾਸਤੇ, ਮੈਂ ਵਰਖਾ ਵਰਖਾਵਾਂਗਾ ਮੀਂਹ ਪਵਾਵਾਂਗਾ, ਮੇਰੇ ਮੰਤਰਾਂ ਦੇ ਨਾਲ ਮੀਂਹ ਜ਼ਰੂਰ ਪਵੇਗਾ।
ਸੁਣ ਨਰ ਆਏ ਕਈ ਤਿਮ ਬਾਤ ਅਬ ਤੋ ਬੋਲਤ ਕਛ ਕਰੇ ਸਾਥ।
ਜ਼ਿਮੀਦਾਰਾਂ ਨੇ ਵੇਖਿਆ ਵੀ ਇੱਥੇ ਇਹਨਾਂ ਤਿਲਾਂ ਚ ਤੇਲ ਨਹੀਂ ਪਿਆ ਜਾਪਦਾ, ਉਹ ਵਾਪਸ ਆਏ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਖੜੇ ਸੀ। ਸਤਿਗੁਰੂ ਗੁਰੂ ਅਮਰਦਾਸ ਜੀ ਕੋਲ ਆ ਕੇ ਕਹਿਣ ਲੱਗੇ, ਜੀ ਤਬਾ ਤਾਂ ਹੁਣ ਸਾਡੇ ਗਲ ਪੈਂਦਾ, ਪਹਿਲਾਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਸੀ, ਹੁਣ ਅਸੀਂ ਉਹਨੂੰ ਆਖਿਆ ਵੀ ਮੀਂਹ ਪਾ ਦੇ ਤੇ ਉਹ ਕਹਿੰਦਾ ਮੀਂਹ ਕਿਹੜਾ ਮੈਂ ਆਪਣੀ ਮੁੱਠੀ ਚ ਰੱਖਿਆ ਵੀ ਜਿਹੜਾ ਹੁਣੇ ਪਾ ਦਿਆਂ ਤੁਹਾਡੇ ਕਹਿਣ ਤੇ, ਉਹ ਤਾਂ ਹੁਣ ਸਾਡੇ ਗਲ ਪੈਂਦਾ, ਉਹ ਤਾਂ ਸਾਨੂੰ ਗੁੱਸੇ ਵਿਚ ਆ ਕੇ ਬੋਲਦਾ।
ਤਬ ਸ੍ਰੀ ਅਮਰ ਕਯੋ ਬਿਨ ਦੇਰ ਹਮ ਬਰਖਾ ਬਰਖਾਏ ਬਦੇਰ।
ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਚੰਗਾ ਭਾਈ ਤਪਾ ਨੀ ਨਾ ਪਵਾ ਸਕਿਆ ਮੀਂਹ, ਤੇ ਫਿਰ ਹੁਣ ਆ ਵੇਖੋ ਗੁਰੂ ਦੇ ਸੇਵਾਦਾਰ ਦੀ ਕਲਾ। ਮੈਂ ਗੁਰੂ ਅੰਗਦ ਸਾਹਿਬ ਦੇ ਦਰ ਘਰ ਦਾ ਸੇਵਕ ਹਾਂ, ਤੇ ਸਤਿਗੁਰਾਂ ਦੇ ਦਰ ਘਰ ਦੇ ਸੇਵਕ ਦੀ ਕਲਾ ਵੇਖੋ, ਜਿੰਨਾ ਮੀਂਹ ਕਹੋਗੇ ਓਨਾ ਹੀ ਮੀਂਹ ਪਵਾਵਾਂਗੇ, ਜਿਤਨੀ ਵਰਖਾ ਕਹੋਗੇ ਉਤਨੀ ਵਰਖਾ ਅਸੀਂ ਪਵਾਵਾਂਗੇ।
ਮੈਂ ਐਸੇ ਗੁਰ ਕੇ ਸਿੱਖ ਜਾਨੋ ਵਰਖਾ ਕਰੇ ਕਿਉ ਤਿਨ ਮਾਨੋ।
ਸਿੱਖਾਂ ਨੂੰ ਤੁਸੀਂ ਏਦਾਂ ਹੀ ਨਾ ਸਮਝ ਲਿਆ ਜੇ ਵੀ ਉਹ ਏਦਾਂ ਹੀ ਹੁੰਦੇ ਨੇ। ਮਹਾਰਾਜ ਜੀ ਕਹਿੰਦੇ ਗੁਰੂ ਕੇ ਸਿੱਖ ਬੜੇ ਕਲਾਵਾਨ ਹੁੰਦੇ ਨੇ, ਅਸੀਂ ਮੀਂਹ ਪਵਾਵਾਂਗੇ ਪਰ ਜੋ ਅਸੀਂ ਕਹਾਂਗੇ ਤੁਹਾਨੂੰ ਉਹ ਮੰਨਣਾ ਪਏਗਾ। ਗੁਰੂ ਅਮਰਦਾਸ ਸਾਹਿਬ ਕਹਿੰਦੇ ਅਸੀਂ ਮੀਂਹ ਪਵਾਉਣ ਨੂੰ ਤਿਆਰ ਹਾਂ, ਮੀਂਹ ਹੁਣ ਪਵੇਗਾ ਜਿੰਨਾ ਤੁਸੀਂ ਕਹੋਗੇ ਓਨਾ ਪਵੇਗਾ, ਪਰ ਤੁਹਾਨੂੰ ਸਾਡਾ ਕਿਹਾ ਮੰਨਣਾ ਪਵੇਗਾ ਤਾਂ ਅਸੀਂ ਮੀਂਹ ਪਵਾਵਾਂਗੇ।
ਸੁਣ ਰਾਹਕ ਲਾਲਚ ਕਰ ਮਾਨੀ ਪਾਨੀ ਬਿਰਥੀ ਬਾਤ ਕਪੇ ਕੀ ਠਾਨੀ।
ਜ਼ਿਮੀਂਦਾਰਾਂ ਨੇ ਵੇਖਿਆ ਵੀ ਹੁਣ ਸਾਡੇ ਕੋਲ ਹੋਰ ਤਾਂ ਕੋਈ ਹੱਲ ਵੀ ਨਹੀਂ, ਹੁਣ ਤਾਂ ਤਪੇ ਦਾ ਕਿਹਾ ਹੋਇਆ ਵੀ ਵਿਅਰਥ ਚਲਾ ਗਿਆ, ਉਹਦੇ ਕਹਿਣ ਨਾਲ ਵੀ ਮੀਂਹ ਨਹੀਂ ਪਿਆ। ਉਹਨਾਂ ਜ਼ਿਮੀਂਦਾਰਾਂ ਦੇ ਮਨਾਂ ਦੇ ਵਿਚ ਹੁਣ ਤਾਂ ਇੱਕੋ ਲਾਲਸਾ ਸੀ ਵੀ ਕਿਸੇ ਤਰੀਕੇ ਪਾਣੀ ਆ ਜਾਏ, ਮੀਂਹ ਵਰਸ ਜਾਏ, ਤੇ ਮੀਂਹ ਵਰਸਣ ਨਾਲ ਸਾਡੇ ਖੇਤ ਹਰੇ ਭਰੇ ਹੋ ਜਾਣ। ਹੋਰ ਕੋਈ ਉਹਨਾਂ ਨੂੰ ਇੱਛਾ ਵੀ ਨਹੀਂ ਸੀ, ਤਾਂਗ ਵੀ ਨਹੀਂ ਸੀ, ਏਦਾਂ ਦੀ ਬਾਤ ਉਹਨਾਂ ਨੇ ਸੋਚ ਕੇ ਉਸ ਵੇਲੇ ਵਿਚਾਰ ਕੀਤੀ।
ਹਮ ਤੋ ਹੈ ਜਿਸ ਕੇ ਅਨਸਾਰੀ ਜੋ ਜਲ ਦੇ ਕਿਦਾਰ ਮਜਾਰੇ।
ਕਹਿਣ ਲੱਗੇ ਉਹ ਜ਼ਿਮੀਂਦਾਰ, ਕਹਿੰਦੇ ਜੀ ਅਸੀਂ ਤਾਂ ਉਹਦੇ ਅਨੁਸਾਰ ਚੱਲਾਂਗੇ ਜਿਹੜਾ ਸਾਡੇ ਖੇਤਾਂ ਚ ਮੀਂਹ ਪਵਾਏਗਾ, ਕੋਈ ਵੀ ਪਵਾ ਦੇ, ਭਾਵੇਂ ਤੁਸੀਂ ਪਵਾ ਦੋ, ਤੁਹਾਡੇ ਕਈ ਅਨੁਸਾਰ ਚੱਲਾਂਗੇ। ਗੁਰੂ ਅਮਰਦਾਸ ਸਾਹਿਬ ਨੂੰ ਕਹਿੰਦੇ ਜ਼ਿਮੀਂਦਾਰ, ਕਹਿੰਦੇ ਜੀ ਅਸੀਂ ਤਾਂ ਉਹਦੇ ਕਈ ਅਨੁਸਾਰ ਚੱਲਾਂਗੇ, ਜ਼ਰੂਰੀ ਥੋੜਾ ਵੀ ਅਸੀਂ ਤਪੇ ਦਾ ਕਿਹਾ ਹੀ ਮੰਨਣਾ, ਤਪੇ ਕੋਲੋਂ ਤਾਂ ਮੀਂਹ ਪਿਆ ਨਹੀਂ, ਹੁਣ ਜੇ ਕੋਈ ਹੋਰ ਉਹਨਾਂ ਦੀ ਥਾਂ ਤੇ ਮੀਂਹ ਪਵਾ ਦੇਵੇ ਤੇ ਅਸੀਂ ਉਸੇ ਦੇ ਅਨੁਸਾਰ ਹੋ ਕੇ ਚੱਲਾਂਗੇ ਜਿਹੜਾ ਸਾਡੇ ਖੇਤਾਂ ਚ ਪਾਣੀ ਪਾਵੇਗਾ। ਹਾਂਜੀ,
ਹਿਤ ਜਲ ਕੇ ਤਿਸ ਕੋ ਬਚ ਮਾਨਾ ਅਪਰ ਜੋ ਦੇ ਬਰਖਾਏ ਮਾਨਾ।
ਕਹਿਣ ਲੱਗੇ ਵੀ ਸਾਨੂੰ ਤਾਂ ਪਾਣੀ ਚਾਹੀਦਾ, ਖੇਤਾਂ ਵਿਚ ਸਾਡੇ ਜਲ ਹੋਵੇ, ਸਾਡੀਆਂ ਪੈਲੀਆਂ ਜਿਹੜੀਆਂ ਨੇ ਉਹ ਸਿੰਚੀਆਂ ਹੋਣ, ਫਸਲਾਂ ਸਾਡੀਆਂ ਹਰੀਆਂ ਭਰੀਆਂ ਹੋ ਜਾਣ ਜਿਹੜੀਆਂ ਸੁੱਕੀਆਂ ਹੋਈਆਂ, ਅਸੀਂ ਤਾਂ ਉਹਦੇ ਅਨੁਸਾਰ ਹੋ ਕੇ ਚੱਲਾਂਗੇ, ਆਪਣੀ ਸਾਰੀ ਜ਼ਿੰਦਗੀ ਉਹਨੂੰ ਸਮਰਪਣ ਕਰ ਦਿਆਂਗੇ ਜਿਹੜਾ ਸਾਡੇ ਖੇਤਾਂ ਵਿਚ ਜਲ ਵਰਖਾ ਦੇਵੇ, ਮੀਂਹ ਵਰਖਾ ਦੇਵੇ।
ਕਹੇ ਸੋ ਹਮ ਮਾਨੈ ਸਭ ਗ੍ਰਾਮ ਜੋ ਜੀਵਨ ਕੋ ਦੇ ਅਬਰਾ।
ਹੁਣ ਮੀਂਹ ਪਵਾਉਣ ਦਾ ਮਤਲਬ ਹੈ ਸਾਨੂੰ ਜੀਵਨ ਦਾਨ ਦੇਣਾ, ਕਿਉਂਕਿ ਜੇ ਮੀਂਹ ਨਾ ਪਿਆ ਤੇ ਅਸੀਂ ਉਦਾਂ ਹੀ ਮਰ ਜਾਣਾ, ਜੇ ਫਸਲ ਨਾ ਆਈ ਘਰ ਚ ਰੋਜੀ ਰੋਟੀ ਨਾ ਆਈ ਤੇ ਫਿਰ ਅਸੀਂ ਖਾਣਾ ਕੀ ਹੈ। ਜਿਹੜਾ ਸਾਡੇ ਹੁਣ ਖੇਤਾਂ ਚ ਮੀਂਹ ਪਵਾਏਗਾ ਸਾਡੇ ਘਰ ਫਸਲ ਆਏਗੀ, ਉਹ ਸਾਡਾ ਜੀਵਨ ਦਾਤਾ ਹੈ, ਤੇ ਅਸੀਂ ਆਪਣੇ ਉਸ ਜੀਵਨ ਦਾਤੇ ਦਾ ਕਿਹਾ ਮੰਨਾਂਗੇ, ਸਾਰਾ ਪਿੰਡ ਉਹਦੇ ਅਨੁਸਾਰ ਹੋ ਕੇ ਚੱਲਾਂਗੇ, ਜੋ ਕਹੇਗਾ ਉਸੇ ਤਰ੍ਹਾਂ ਕਰਾਂਗੇ।
ਮੈਂ ਤਾਂ ਹਮ ਮਰੇ ਦੁੱਖ ਪਾਏ ਛੁਦਾ ਸਹੀ ਨੇ ਕਿਸਤੇ ਜਾਏ।
ਅਸੀਂ ਇੱਥੇ ਦੁੱਖ ਭੋਗ ਕੇ ਮਾਰੀ ਜਾਣਾ, ਮਰਦੇ ਤਾਂ ਅਸੀਂ ਅੱਗੇ ਪਏ ਆ, ਤੇ ਭੁੱਖ ਦਾ ਦੁੱਖ ਕਿਹਦੇ ਕੋਲੋਂ ਜਰਿਆ ਜਾਂਦਾ, ਜੇ ਫਸਲ ਹੀ ਨਾ ਹੋਈ ਤੇ ਭੁੱਖ ਦੇ ਨਾਲ, ਭੁੱਖ ਦੇ ਡਾਢੇ ਦੁੱਖ ਦੇ ਨਾਲ ਸਾਡੀ ਮੌਤ ਹੋ ਜਾਣੀ ਹੈ।
ਜੋ ਜਲ ਦਾਤਾ ਬਚਨੇ ਮਾਨੈ ਤੂੰ ਹਮ ਆਪਣਾ ਜੀਵਨ ਆਨੈ।
ਜੇ ਅਸੀਂ ਜਲ ਦਾਤੇ ਦਾ ਹੀ ਬਚਨ ਨਾ ਮੰਨਿਆ, ਜਿਹੜਾ ਹੁਣ ਮੀਂਹ ਪਵਾਏਗਾ ਉਹ ਸਾਡੇ ਵਾਸਤੇ ਜਲ ਦਾਤਾ ਹੈ ਨਾ, ਤੇ ਜੇ ਅਸੀਂ ਜਲ ਦਾਤੇ ਦਾ ਕਿਹਾ ਨਾ ਮੰਨਾਂਗੇ ਫਿਰ ਤਾਂ ਅਸੀਂ ਆਪਣਾ ਜੀਵਨ ਖੁਦ ਆਪਣਾ ਨੁਕਸਾਨ ਕਰਾਂਗੇ। ਇਸ ਕਰਕੇ ਹੁਣ ਜਿਹੜਾ ਮੀਂਹ ਪਵਾਏਗਾ, ਜਿਹੜਾ ਜਲ ਦਾਤਾ ਬਣ ਕੇ ਆਏਗਾ, ਉਹਦਾ ਕਿਹਾ ਅਨੁਸਾਰ ਹੋ ਕੇ ਅਸੀਂ ਚੱਲਾਂਗੇ, ਸਾਰੇ ਪਿੰਡ ਵਾਸੀ ਅਸੀਂ ਉਹਦੇ ਅਨੁਸਾਰ ਹੋ ਕੇ ਚੱਲਾਂਗੇ।
ਜਲ ਦਾਤਾ ਬਚਨੇ ਮਾਨੈ ਤੂੰ ਹਮ ਆਪਣਾ ਜੀਵਨ ਆਨੈ।
ਜਲ ਦਾਤੇ ਦਾ ਹੀ ਕਿਹਾ ਅਸੀਂ ਨਾ ਮੰਨਿਆ ਤੇ ਅਸੀਂ ਆਪਣੇ ਜੀਵਨ ਦਾ ਨੁਕਸਾਨ ਕਰਾਂਗੇ।
ਅਸ ਕੋ ਆਜ ਹੋਏ ਉਪਕਾਰੀ ਦੇ ਜੀਵਨ ਜੀਵਨ ਸੁਖਕਾਰੀ।
ਐਸਾ ਕੋਈ ਉਪਕਾਰੀ ਹੈ ਜਿਹੜਾ ਸਾਡੇ ਵਾਸਤੇ ਸਾਨੂੰ ਜੀਵਨ ਦਾਨ ਦੇ ਕੇ ਸਾਡੇ ਤੇ ਉਪਕਾਰ ਕਰੇ, ਸਾਨੂੰ ਜਲ ਦੇ ਕੇ ਪਾਣੀ ਦੇ ਕੇ ਮੀਂਹ ਬਰਸਾ ਕੇ ਸਾਡੇ ਤੇ ਕੋਈ ਪਰਉਪਕਾਰ ਕਰੇ, ਕੋਈ ਐਸਾ ਪਰਉਪਕਾਰੀ ਹੈ ਜਿਹੜਾ ਸਾਡੇ ਤੇ ਹੁਣ ਇਹੋ ਜਿਹਾ ਉਪਕਾਰ ਕਰੇ?
ਤਿਸਕੇ ਤਿਸਕੋ ਹਮ ਹੈ ਸਦਾ ਗੁਲਾਮ, ਕਰੇ ਸੇਵ ਕੀ ਤਬੀ ਗ੍ਰਾਮ।
ਅਸੀਂ ਉਹਦੇ ਗੁਲਾਮ ਬਣ ਕੇ ਰਹਾਂਗੇ, ਅਸੀਂ ਉਹਦੇ ਮੁੱਲ ਖਰੀਦੇ ਗੋਲੇ ਬਣ ਜਾਂਗੇ, ਜਿਹੜਾ ਸਾਡੇ ਨਗਰ ਦੇ ਵਿਚ ਮੀਂਹ ਪਵਾ ਦੇਵੇ, ਸਾਡੇ ਖੇਤਾਂ ਚ ਵਰਖਾ ਕਰਾ ਦੇਵੇ, ਅਸੀਂ ਸਾਰੇ ਪਿੰਡ ਵਾਸੀ ਉਹਦੇ ਸੇਵਕ ਬਣ ਕੇ ਸੇਵਾ ਕਰਾਂਗੇ।
ਨਿਸ਼ਚੈ ਸਭ ਕੋ ਕਰਵਾਏ, ਕਹਿ ਸ਼੍ਰੀ ਅਮਰ ਸੁਨੋ ਸਮਦਾਏ।
ਗੁਰੂ ਅਮਰਦਾਸ ਸਾਹਿਬ ਨੇ ਜਿੰਨੇ ਜ਼ਿਮੀਦਾਰ ਸੀ ਸਾਰਿਆਂ ਨੂੰ ਨਿਸ਼ਚੈ ਕਰਾ ਦਿੱਤਾ, ਪਰ ਅੱਜ ਕਹਿੰਦੇ ਹਾਂ ਭਾਈ ਵੇਖ ਲੋ ਸਾਰੇ ਗੱਲ ਮੰਨੋਗੇ ਜੋ ਕਹਾਂਗਾ? ਕਹਿੰਦੇ ਜੀ ਹਾਂ ਮੰਨਾਂਗੇ, ਜੋ ਕਹੋਗੇ ਮੰਨਾਂਗੇ। ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਚੰਗਾ ਫਿਰ ਸੁਣੋ ਹੁਣ ਤੁਸੀਂ ਕੀ ਕਰਨਾ, ਤੁਹਾਨੂੰ ਦੱਸ ਦਿੰਦੇ ਆ ਵੀ ਹੁਣ ਤੁਸੀਂ ਕਿਹੜਾ ਕੰਮ ਕਰਨਾ ਹੈ।
ਵਿਸਰਿਓ ਥੋਰੋ ਰਵ ਜਾਏ, ਜਾਂ ਤੇ ਤੂਰਨ ਕਰੋ ਉਪਾਏ।
ਜੀ ਕਹਿੰਦੇ ਵੀ ਸਮਾਂ ਥੋੜਾ ਹੈ ਤੇ ਦਿਨ ਬੀਤ ਚੱਲਿਆ ਤੇ ਸੂਰਜ ਛੁਪਣ ਵਾਲਾ ਹੈ, ਆ ਸ਼ਾਮ ਦਾ ਸਮਾਂ ਸੀ, ਤਰਕਾਲਾਂ ਦਾ ਟਾਈਮ ਸੀ। ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਸੂਰਜ ਛੁਪਣ ਵਾਲਾ, ਦਿਨ ਥੋੜਾ ਰਹਿ ਗਿਆ ਤੇ ਦਿਨ ਸੂਰਜ ਛੁਪਣ ਤੋਂ ਪਹਿਲਾਂ ਪਹਿਲਾਂ ਇਹ ਕੰਮ ਹੋਣਾ ਚਾਹੀਦਾ ਜਿਹੜਾ ਅਸੀਂ ਕਹਿਣ ਲੱਗੇ। ਸੂਰਜ ਛੁਪਣ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਕਰ ਲਿਆ ਤੇ ਤਰ ਜਾਓਗੇ, ਨਹੀਂ ਤਾਂ ਫਿਰ ਮੀਂਹ ਨਹੀਂ ਪੈਣਾ। ਸੂਰਜ ਛੁਪਣ ਤੋਂ ਪਹਿਲਾਂ ਤੁਹਾਨੂੰ ਇਹ ਕੰਮ ਕਰਨਾ ਪਏਗਾ।
ਰਵ ਸਸਤਮ ਤੇ ਪੂਰਬ ਕਾਲ, ਜੈ ਜੈ ਤਪਾ ਜਾਏ ਦਰਿਆ।
ਕਹਿੰਦੇ ਏਦਾਂ ਕਰੋ ਵੀ ਜਿਹੜਾ ਤੁਹਾਡਾ ਤਪਾ ਹੈ ਨਾ, ਜਿਹਨੂੰ ਤੁਸੀਂ ਆਪਣਾ ਗੁਰੂ ਮੰਨਦੇ ਹੋ, ਸੂਰਜ ਛੁਪਣ ਤੋਂ ਪਹਿਲਾਂ ਪਹਿਲਾਂ ਜਿਹੜੇ ਜਿਹੜੇ ਖੇਤ ਚੋਂ ਪੈਰ ਪਾਏਗਾ, ਜਿਹੜੇ ਜਿਹੜੇ ਖੇਤ ਛੇਤੀ ਨਾਲ ਉਹਨੂੰ ਲੈ ਚੱਲੋ, ਸੂਰਜ ਛੁਪ ਚੱਲਿਆ ਉਹਦੇ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਕੰਮ ਕਰਨਾ। ਤਪਾ ਜਿਹੜੇ ਜਿਹੜੇ ਖੇਤ ਵਿਚ, ਜਿਹੜੀ ਜਿਹੜੀ ਜ਼ਮੀਨ ਚ, ਹੁਣ ਕਿੱਲੇ ਕਿੰਨੇ ਸੀ ਜ਼ਮੀਦਾਰਾਂ ਦੇ? ਕਿਸੇ ਦੇ 10 ਕਿੱਲੇ, ਕਿਸੇ ਦੇ 20, ਕਿਸੇ ਦੇ 30। ਹੁਣ ਕੱਲੇ ਕੱਲੇ ਕਿੱਲੇ ਦੇ ਵਿਚ ਪੈਰ ਪੈਂਦਾ ਤੇ ਉਸੇ ਖੇਤ ਚ ਪਾਣੀ ਆਉਣਾ ਸੀ ਜਿਹੜੇ ਖੇਤ ਚ ਪੈਰ ਪਾਉਂਦਾ। ਮਹਾਰਾਜ ਜੀ ਕਹਿੰਦੇ ਵੀ ਦਿਨ ਥੋੜਾ ਹੈ, ਜ਼ਮੀਨ ਬੜੀ ਜ਼ਿਆਦਾ ਹੈ ਤੁਹਾਡੀ, ਤੇ ਹੁਣ ਤਪਾ ਜਿਹੜੇ ਜਿਹੜੇ ਖੇਤ ਵਿਚ ਸ਼ਾਮ ਹੋਣ ਤੋਂ ਪਹਿਲਾਂ, ਸੂਰਜ ਅਸਤ ਹੋਣ ਤੋਂ ਪਹਿਲਾਂ ਪੈਰ ਪਾਵੇਗਾ।
ਤੈ ਤੈ ਕੰਨ ਜਲ ਕੋ ਬਰਖਾਵੇ, ਭਰੇ ਖੇਤ ਬੋ ਅੰਨ ਪਕਾਵੇ।
ਉੱਥੇ ਉੱਥੇ ਮੀਂਹ ਪਵੇਗਾ, ਉਹ ਖੇਤ ਪਾਣੀ ਨਾਲ ਲਵਾ ਲਵ ਭਰ ਜਾਣਗੇ, ਉਹਨਾਂ ਦੀਆਂ ਫਸਲਾਂ ਹਰੀਆਂ ਭਰੀਆਂ ਹੋ ਜਾਣਗੀਆਂ।
ਬਹੁ ਕਿਦਾਰ ਦਿਨ ਰਹਿ ਥੋਰਾ, ਲੇਗਮ ਨੋ ਨਿਜ ਨਿਜ ਦਿਸ਼ ਓਰਾ।
ਮਹਾਰਾਜ ਜੀ ਕਹਿੰਦੇ ਵੀ ਜ਼ਮੀਨਾਂ ਬੜੀਆਂ ਜ਼ਿਆਦਾ ਨੇ, ਖੇਤ ਤੁਹਾਡੇ ਬੜੇ ਜ਼ਿਆਦਾ ਨੇ, ਤੇ ਦਿਨ ਥੋੜਾ ਰਹਿ ਗਿਆ, ਇਸ ਕਰਕੇ ਛੇਤੀ ਨਾਲ ਤਪੇ ਕੋਲ ਜਾਓ ਤੇ ਉਹਨੂੰ ਲੈ ਕੇ ਜਾਓ ਆਪਣੇ ਖੇਤਾਂ ਚ, ਆਪਣੀ ਜ਼ਮੀਨ ਵਿਚ ਲੈ ਕੇ ਜਾਓ। ਜਿਹੜੀ ਜਿਹੜੀ ਜ਼ਮੀਨ ਚ ਉਹ ਪੈਰ ਪਾਏਗਾ, ਉਸੇ ਉਸੇ ਖੇਤ ਵਿਚ ਮੀਂਹ ਵਰਸੇਗਾ।
ਅੰਗ ਪ੍ਰਤੰਗ ਅੰਮ ਪ੍ਰਤੀਅੰਗ, ਜਹਾਂ ਲੱਗ ਜਾਏ ਤੈ ਲੱਗ ਤਾਏ ਮੇਘ ਬਰਕਾਏ।
ਮਹਾਰਾਜ ਜੀ ਕਹਿੰਦੇ ਜ਼ਰੂਰੀ ਨੀ ਵੀ ਤਪੇ ਦਾ ਸਾਰਾ ਸਰੀਰ ਹੀ ਜਾਣਾ ਚਾਹੀਦਾ ਉਸ ਖੇਤ ਚ, ਤਾਂ ਮੀਂਹ ਪਏਗਾ। ਪਾਤਸ਼ਾਹ ਕਹਿੰਦੇ ਤਪੇ ਦੀ ਕੋਈ ਉਂਗਲ ਲੈ ਜੇ ਤੋੜ ਕੇ, ਉਹਦੀ ਬਾਂਹ ਲੈ ਜੇ ਤੋੜ ਕੇ, ਲੱਤ ਲੈ ਜੇ, ਉਹਦੇ ਸਰੀਰ ਦੀ ਕੋਈ ਬੋਟੀ ਲੈ ਜੇ, ਜਿੱਥੇ ਜਿੱਥੇ ਉਹਦੇ ਸਰੀਰ ਦਾ ਕੋਈ ਅੰਗ ਪ੍ਰਤਿਅੰਗ ਲੱਗੇਗਾ ਨਾ, ਉਥੇ ਉਥੇ ਮੀਂਹ ਪਵੇਗਾ, ਇਹ ਸਾਡਾ ਵਚਨ ਹੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਗੁਰੂ ਕੇ ਸੇਵਾਦਾਰਾਂ ਦਾ ਇਹ ਵਚਨ ਹੈ, ਜਿੱਥੇ ਜਿੱਥੇ ਉਹਦਾ ਅੰਗ ਪ੍ਰਤਿਅੰਗ ਲੱਗੇਗਾ ਉਥੇ ਉਥੇ ਮੀਂਹ ਪਵੇਗਾ।
ਨਿਕਸੈ ਜਬਾ ਤਪਾ ਨਿਜ ਡੇਰੇ, ਤੋਕਨ ਹੋਏ ਪਤਾ ਲੇਰੇ।
ਕਹਿੰਦੇ ਕਿਤੇ ਸੁਣ ਕੇ ਓਦਾਂ ਹੀ ਨਾ ਹਵਾ ਚ ਸਮਝ ਲਿਓ ਜੇ ਗੱਲ ਵੀ ਗੁਰੂ ਅਮਰਦਾਸ ਜੀ ਨੇ ਓਦਾਂ ਹੀ ਕਹਿ ਦਿੱਤੀ ਹੈ। ਜੇ ਸਾਡੀ ਕਈ ਗੱਲ ਦਾ ਯਕੀਨ ਕਰਨਾ ਨਾ, ਤੇ ਤੁਹਾਨੂੰ ਯਕੀਨ ਉਦੋਂ ਹੀ ਬਣ ਜਾਏਗਾ ਜਦੋਂ ਤੁਸੀਂ ਤਪੇ ਨੂੰ ਡੇਰੇ ਚੋਂ ਲੈ ਕੇ ਬਾਹਰ ਨਿਕਲੋਗੇ ਨਾ, ਤੇ ਤਪੇ ਦੇ ਬਾਹਰ ਆਉਂਦਿਆਂ ਸਾਰ ਆਕਾਸ਼ ਵਿਚ ਕਾਲੇ ਰੰਗ ਦੇ ਬੱਦਲ ਆ ਜਾਣਗੇ, ਤੇ ਤੁਹਾਨੂੰ ਸਾਡੇ ਕਹੇ ਤੇ ਯਕੀਨ ਹੋ ਜਾਏਗਾ ਵੀ ਹਾਂ ਅਸੀਂ ਸਹੀ ਕਿਹਾ। ਜੇ ਤੁਸੀਂ ਸਾਡੇ ਕਹੇ ਤੇ ਯਕੀਨ ਕਰਨਾ ਚਾਹੁੰਦੇ ਹੋ, ਤੇ ਉਹਦੇ ਵਾਸਤੇ ਪਹਿਲਾਂ ਤਪੇ ਨੂੰ ਉਹਦੇ ਡੇਰੇ ਚੋਂ ਬਾਹਰ ਕੱਢ ਕੇ ਲਿਆਓ। ਜਦੋਂ ਤਪਾ ਡੇਰੇ ਵਿਚੋਂ ਬਾਹਰ ਨਿਕਲ ਕੇ ਆਏਗਾ, ਉਸੇ ਵੇਲੇ ਆਕਾਸ਼ ਵਿਚ ਕਾਲੇ ਰੰਗ ਦੀਆਂ ਘਟਾਵਾਂ ਤੇ ਬੱਦਲ ਛਾ ਜਾਣਗੇ।
ਪਹੁੰਚੇ ਜਬ ਚਿਦਾਰ ਮੈਂ ਜਾਏ, ਤਬ ਦੇਖੋ ਕਣ ਜਲ ਬਰਖਾਏ।
ਜਦੋਂ ਤਪਾ ਤੁਹਾਡੇ ਖੇਤ ਵਿਚ ਜਾ ਕੇ ਪਹੁੰਚੇਗਾ, ਤੇ ਜਿਹੜੇ ਖੇਤ ਚ ਆਪਣੇ ਪੈਰ ਪਾਏਗਾ ਉਸੇ ਖੇਤ ਵਿਚ ਮੀਂਹ ਪਵੇਗਾ। ਇਹ ਗੱਲ ਤੁਸੀਂ ਪਤਿਆ ਕੇ, ਅਜਮਾ ਕੇ, ਪਰਖ ਕੇ ਵੇਖ ਲਵੋ, ਦਿਨ ਥੋੜਾ ਰਹਿ ਗਿਆ, ਇਹ ਕੰਮ ਤੁਹਾਨੂੰ ਛੇਤੀ ਕਰਨਾ ਪੈਣਾ।
ਇਮ ਸੁਣ ਸਭ ਕੋ ਜਾਗਿਓ ਚਾਓ, ਕਹਿਤ ਪਹਿ ਲਿਓ ਇਹ ਪਤੀ ਆਓ।
ਸੁਣ ਕੇ ਸਾਰਿਆਂ ਨੂੰ ਚਾਓ ਚੜ ਗਿਆ, ਕਹਿੰਦੇ ਜੀ ਕਿਹੜਾ ਕੋਈ ਜਿਆਦਾ ਜ਼ੋਰ ਲੱਗਦਾ ਆਪਾਂ ਤਪੇ ਨੂੰ ਬਾਹਰ ਹੀ ਕੱਢ ਕੇ ਲਿਆਉਣਾ, ਅਸੀਂ ਉਹਨੂੰ ਜਾ ਕੇ ਦੁੱਧ ਦਹੀਂ ਚੜਾਉਂਦੇ ਹਾਂ, ਪਿਟਾਵਾਂ ਭੇਟ ਕਰਦੇ ਹਾਂ, ਤੇ ਸਾਡੇ ਵਾਸਤੇ ਇੰਨਾ ਕੰਮ ਵੀ ਨਹੀਂ ਕਰਨ ਲੱਗਾ, ਚਲੋ ਚੱਲੀਏ ਤਪੇ ਦੇ ਕੋਲ। ਤੇ ਕਹਿੰਦੇ ਸਾਰੇ ਇਕੱਠੇ ਹੋ ਕੇ ਤਪੇ ਦੇ ਕੋਲ ਜਾਣ ਲੱਗੇ ਵੀ ਇਹ ਵੀ ਗੱਲ ਪਤਿਆ ਕੇ ਵੇਖ ਲਈਏ।
ਗਮਨੇ ਰਾਖ ਸਭ ਮਿਲਤਾ ਸਥਿਤ ਤਪਾ ਗਾਦੀ ਪਰ ਜਾ।
ਜ਼ਿਮੀਦਾਰ ਇਕੱਠੇ ਹੋ ਕੇ ਉਥੇ ਆਏ, ਜੇ ਜ਼ਿਮੀਦਾਰ ਆਈ ਤੇ ਆ ਜਾ ਨਾ ਤੇ ਕੰਧ ਨੂੰ ਕੁੱਟਣ ਲੱਗ ਪਵੇ, ਤੇ ਕੰਧ ਨੂੰ ਆਖੇ ਵੀ ਲਿਆ ਚੀਜ਼ ਚਾਹੀਦਾ, ਉਹ ਕੰਧ ਨੂੰ ਵੀ ਹਾਜ਼ਰ ਕਰਕੇ ਦੇਣੀ ਪੈਂਦੀ ਜੋ ਆਈ ਤੇ ਆ ਜਾਏ, ਫੜੋਈ ਆ ਜਾਏ। ਜਿੱਧਰ ਉਹਦੀ ਸੁਰਤ ਚਲੀ ਗਈ, ਜਿੱਧਰ ਉਹਦਾ ਦਿਮਾਗ ਚਲਾ ਗਿਆ, ਰਾਹ ਜ਼ਿਮੀਦਾਰ ਇਕੱਠੇ ਹੋਏ, ਇਕੱਠੇ ਹੋ ਕੇ ਆ ਗਏ ਉਸੇ ਰਾਹ ਤਪੇ ਦੇ ਕੋਲ, ਜਿੱਥੇ ਤਪਾ ਕੇ ਗੱਦੀ ਲਾ ਕੇ ਬੈਠਾ ਹੋਇਆ। ਉਹਨੂੰ ਕੀ ਪਤਾ ਸੀ ਵੀ ਹੁਣ ਮੇਰੀ ਕੀ ਸ਼ਾਮਤ ਆ ਰਹੀ ਹੈ। ਉਹ ਆਪਣੇ ਸੁੱਖ ਚ ਬੈਠਾ ਹੋਇਆ, ਜਿੱਥੇ ਤਪਾ ਗੱਦੀ ਤੇ ਬੈਠਾ ਸੀ ਉਥੇ ਜ਼ਿਮੀਦਾਰ ਚੱਲ ਕੇ ਆਏ।
ਗਰਭ ਹਰਖ ਮੈਂ ਫੂਲੇ ਬੈਸਾ ਤੇਜ ਤਰੇ ਪੈ ਉਫਨੇ ਜੈਸਾ।
ਘਰ ਦੇ ਵਿਚ ਬੜਾ ਖੁਸ਼ ਹੋਇਆ ਬੈਠਾ ਸੀ ਵੀ ਮੈਂ ਗੁਰੂ ਜੀ ਨੂੰ ਕੱਢ ਦਿੱਤਾ ਨਗਰ ਚ, ਮੇਰੀ ਤਾਂ ਮਨ ਭਾਉਂਦੀ ਹੋ ਗਈ ਹੈ। ਏਦਾਂ ਹੰਕਾਰ ਵਿਚ ਫੁੱਲਿਆ ਹੋਇਆ ਬੈਠਾ ਸੀ। ਕਹਿੰਦੇ ਤੇਜ ਤਰੇ ਹੈ ਉਫਰਿਓ ਜੈਸਾ, ਕਹਿੰਦੇ ਜਿਵੇਂ ਕੋਈ ਚੀਜ਼ ਤੇਜ ਥੱਲੇ ਅੱਗ ਬਲਦੀ ਹੋਵੇ ਤੇ ਉਤੋਂ ਕੋਈ ਚੀਜ਼ ਉਫੜ ਜਾਂਦੀ ਹੈ ਨਾ, ਤੇ ਦੁੱਧ ਉਫੜ ਕੇ ਉਪਰ ਨੂੰ ਆ ਜਾਂਦਾ, ਏਦਾਂ ਉਫਰਿਆ ਹੋਇਆ ਹੰਕਾਰ ਦੇ ਵਿਚ ਆਫਰਿਆ ਹੋਇਆ ਤਪਾ ਬੈਠਾ ਸੀ।
ਕ੍ਰਿਕੀ ਵਾਰ ਬ੍ਰਿੰਦ ਜਾਏ ਕਰਕੇ ਸੁਣੋ ਤਪਾ ਜੀ ਮੈਂ ਕੰਨ ਲਿਓ।
ਤਪੇ ਕੋਲ ਆਏ ਜ਼ਿਮੀਦਾਰ ਇਕੱਠੇ ਹੋ ਕੇ, ਕਹਿੰਦੇ ਤਪਾ ਜੀ ਤੁਸੀਂ ਕਿਹਾ ਸੀ ਮੀਂਹ ਪਏਗਾ ਪਰ ਮੀਂਹ ਨਹੀਂ ਪਿਆ, ਅਸੀਂ ਤਾਂ ਬੜੇ ਦੁਖੀ ਆ ਜੀ, ਵੇਖੋ ਮੀਂਹ ਨਹੀਂ ਪਿਆ, ਤੁਸੀਂ ਕਿਹਾ ਸੀ ਮੀਂਹ ਪਵੇਗਾ।
ਅਬੈ ਆਪ ਕਰਨਾ ਕੋ ਤਾਰ ਉੱਠ ਕਰ ਪਾਵੋ ਚਰਨ ਕਿਦਾਰ।
ਹੁਣ ਸਾਡੀ ਇਹ ਬੇਨਤੀ ਹੈ ਵੀ ਤੁਸੀਂ ਸਾਡੇ ਨਾਲ ਉੱਠ ਕੇ ਚੱਲੋ ਤੇ ਬਾਹਰ ਸਾਡੇ ਖੇਤਾਂ ਚ ਚਰਨ ਪਾ ਦਿਓ, ਸ਼ਾਇਦ ਤਾਂ ਹੀ ਮੀਂਹ ਪੈ ਜਾਏ। ਹੁਣ ਉਨ੍ਹਾਂ ਨੇ ਇਹ ਤਾਂ ਨਹੀਂ ਆਖਿਆ ਨਾ ਪਹਿਲਾਂ ਜ਼ਿਮੀਦਾਰਾਂ ਨੇ ਵੀ ਸਾਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ, ਉਨ੍ਹਾਂ ਆਪਣੇ ਢੰਗ ਨਾਲ ਬੇਨਤੀ ਕੀਤੀ। ਕਹਿੰਦੇ ਤਪਾ ਜੀ ਚਲੋ ਚੱਲ ਕੇ ਸਾਡੇ ਖੇਤਾਂ ਵਿਚ ਆਪਣੇ ਚਰਨ ਪਾ ਦਿਓ, ਸ਼ਾਇਦ ਮੀਂਹ ਪੈ ਜਾਵੇ।
ਤੁਮਰੋ ਚਲੇ ਜੇ ਕੰਨ ਬਰਖਾ ਇਸਤੇ ਹਮ ਮਨ ਕਾਮਨਾ ਪੈ।
ਤੁਹਾਡੇ ਚੱਲਣ ਨਾਲ ਤੁਹਾਡੇ ਚਰਨ ਪੈਣ ਨਾਲ ਮੀਂਹ ਪੈਂਦਾ ਹੈ ਤੇ ਇਹ ਤਾਂ ਬੜਾ ਵਧੀਆ ਕੰਮ ਹੋਵੇਗਾ, ਸਾਡੇ ਸਾਰਿਆਂ ਦੀ ਮਨੋਕਾਮਨਾ ਪੂਰਨ ਹੋਵੇਗੀ।
ਜੇ ਹਿਤ ਚਾਹਤ ਆਪ ਹਮਾਰਾ ਨਿਕਸੋ ਬਾਹਰ ਗਵੋ ਕਿਦਾਰਾ।
ਤਪਾ ਜੀ ਜੇ ਤੁਸੀਂ ਸਾਡਾ ਹਿੱਤ ਚਾਹੁੰਦੇ ਹੋ, ਸਾਡਾ ਭਲਾ ਚਾਹੁੰਦੇ ਹੋ ਤੇ ਸਾਡੇ ਨਾਲ ਚੱਲੋ, ਤੇ ਸਾਡੇ ਨਾਲ ਚੱਲ ਕੇ ਬਾਹਰ ਸਾਡੇ ਖੇਤਾਂ ਚ ਆਪਣੇ ਚਰਨ ਪਾਓ।
ਹਮ ਸਭ ਚੱਲ ਹੈ ਸੰਗ ਤੁਮਾਰੇ ਕਰੋ ਗ੍ਰਾਮ ਪਰ ਅਸੀਂ ਉਪਕਾਰੇ।
ਤੁਹਾਡੇ ਨਾਲ ਚੱਲਾਂਗੇ, ਤੁਹਾਡਾ ਇਹ ਬੜਾ ਵੱਡਾ ਉਪਕਾਰ ਹੋਵੇਗਾ ਤਪਾ ਜੀ, ਤੁਹਾਡੀ ਇਹ ਬੜੀ ਵੱਡੀ ਸਾਡੇ ਤੇ ਦਇਆ ਹੋਵੇਗੀ ਜੇ ਤੁਸੀਂ ਸਾਡੇ ਨਾਲ ਚੱਲ ਕੇ ਖੇਤਾਂ ਚ ਚਰਨ ਪਾਓਗੇ।
ਕਰ ਤੁਮਰਿਦੁਲਤਾ ਜੁਤ ਪਤੀਆਮਨ ਇਮ ਕਹਿ ਬੋ ਕੀਏ ਨਿਕਸਾਮਨ।
ਜ਼ਿਮੀਦਾਰਾਂ ਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਨੂੰ ਪਤਿਆ ਲਿਆ, ਪਹਿਲਾਂ ਤਾਂ ਗੁੱਸੇ ਚ ਬੈਠਾ ਸੀ ਨਾ, ਜਦੋਂ ਮਿੱਠੀਆਂ ਮਿੱਠੀਆਂ ਗੱਲਾਂ ਕਹੀਆਂ, ਹੰਕਾਰੀ ਬੰਦਾ ਆਪਣੀ ਉਪਮਾ ਸੁਣ ਕੇ ਫੁੱਲ ਜਾਂਦਾ। ਉਹ ਕਹਿੰਦਾ ਚਲੋ ਜੀ ਮੇਰੇ ਪੈਰ ਪੈਣ ਨਾਲ ਮੀਂਹ ਪੈਂਦਾ ਮੈਂ ਪਾ ਦਿੰਦਾ। ਕਹਿੰਦੇ ਉਸੇ ਵਕਤ ਜ਼ਿਮੀਦਾਰਾਂ ਦੀ ਗੱਲ ਸੁਣ ਕੇ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਇਹ ਨਾਲ ਹੋ ਕੇ ਚੱਲ ਪਿਆ।
ਵਹਿਰ ਗ੍ਰਾਮ ਤੇ ਨਿਕਸਿਓ ਜਦਾ ਸਮੁਖ ਆਏ ਕੰਨ ਦੇਖਿਓ ਤਦਾ।
ਤਪਾ ਜ਼ਿਮੀਦਾਰਾਂ ਦੇ ਨਾਲ ਉੱਠ ਕੇ ਬਾਹਰ ਨੂੰ ਆਇਆ ਨਾ ਤੇ ਪਿੰਡੋਂ ਬਾਹਰ ਨਿਕਲਿਆ ਹੀ, ਜਿਹੜਾ ਕਹਿੰਦਾ ਸੀ ਵੀ ਗੁਰੂ ਜੀ ਇੱਥੋਂ ਜਾਣ ਤੇ ਮੀਂਹ ਪਏਗਾ, ਦਰਅਸਲ ਪਾਪੀ ਤਾਂ ਇਹ ਸੀ ਇਹਦੇ ਕਰਕੇ ਮੀਂਹ ਨਹੀਂ ਸੀ ਪੈਂਦਾ। ਜਦੋਂ ਪਿੰਡੋਂ ਬਾਹਰ ਨਿਕਲਿਆ ਤੇ ਪਿੰਡੋਂ ਬਾਹਰ ਨਿਕਲਣ ਦੀ ਦੇਰੀ ਸੀ, ਉਸੇ ਵੇਲੇ ਆਕਾਸ਼ ਵਿਚ ਕਾਲੀਆਂ ਘਟਾਵਾਂ ਛਾ ਕੇ ਸਾਹਮਣੇ ਆ ਗਈਆਂ। ਉਸੇ ਵਕਤ ਕਾਲੇ ਰੰਗ ਦੀਆਂ ਘਟਾਵਾਂ ਸਾਹਮਣੇ, ਕਿਉਂਕਿ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਵੀ ਪਤਿਆ ਕੇ ਵੇਖ ਲਿਆ, ਜੇ ਜਦੋਂ ਇਹ ਬਾਹਰ ਨਿਕਲੇਗਾ ਉਦੋਂ ਹੀ ਕਾਲੇ ਰੰਗ ਦੇ ਬੱਦਲ ਆ ਜਾਣਗੇ ਆਕਾਸ਼ ਵਿਚ, ਤੇ ਜਦੋਂ ਇਹ ਨਗਰ ਚੋਂ ਬਾਹਰ ਨਿਕਲਿਆ ਉਸੇ ਵਕਤ ਆਕਾਸ਼ ਵਿਚ ਕਾਲੇ ਰੰਗ ਦੀਆਂ ਘਟਾਵਾਂ ਛਾ ਕੇ ਸਾਹਮਣੇ ਆ ਗਈਆਂ।
ਪਤਾ ਲੱਗਿਓ ਸਭ ਕੇ ਮਨ ਮਾਈ ਗੁਰਸਿੱਖ ਭਨਿਓ ਸੁਮਿਥਿਆ ਨਾਈ।
ਜਿੰਨੇ ਜ਼ਿਮੀਦਾਰ ਸਨ ਸਾਰੇ ਸੁਣ ਕੇ ਕਹਿੰਦੇ ਜੀ ਬਿਲਕੁਲ ਸਹੀ, ਬਿਲਕੁਲ ਦਰੁਸਤ, ਜੋ ਗੁਰੂ ਦੇ ਸੇਵਾਦਾਰ ਨੇ ਕਿਹਾ ਸੀ ਨਾ ਉਸੇ ਤਰ੍ਹਾਂ ਹੀ ਹੋਇਆ, ਵੀ ਝੂਠ ਨਹੀਂ ਹੋਇਆ। ਉਹਨੇ ਕਿਹਾ ਸੀ ਵੀ ਜਦੋਂ ਨਿਕਲੇਗਾ ਬਾਹਰ ਉਦੋਂ ਹੀ ਆਕਾਸ਼ ਵਿਚ ਬੱਦਲ ਛਾ ਜਾਣਗੇ, ਉਹ ਗੱਲ ਸੱਚ ਹੋਈ ਹੈ।
ਕਰਤ ਮਾਰਤਾ ਵੇਗ ਚੱਲੇ ਹੈ ਪਰਖਤ ਸਿੱਖੋ ਬਾਕ ਭਲੇ
ਗੱਲਾਂ ਕਰਦੇ ਹੋਏ ਬੜੀ ਕਾਹਲੀ ਨਾਲ ਚੱਲਦੇ ਕਹਿੰਦੇ ਤਾਬਾ ਜੀ ਥੋੜਾ ਜਿਹਾ ਕਾਹਲਾ ਚੱਲੋ ਤੇਜ਼ੀ ਨਾਲ ਚੱਲੋ ਤੇਜ਼ੀ ਨਾਲ ਉਹਨੂੰ ਤੋਰਦਿਆਂ ਹੋਇਆ ਖੇਤਾਂ ਵਾਲੇ ਪਾਸੇ ਲਿਜਾ ਰਹੇ ਨੇ
ਜਬ ਗਏ ਕਿਦਾਰ ਮਜਾਰਾ ਬਰਖਤ ਬਰਖਨ ਬੂੰਦੈ ਲਾਗੀ ਫੁਹਾਰਾ
ਜਦੋਂ ਤਪੇ ਨੂੰ ਲੈ ਕੇ ਖੇਤ ਚ ਪਹੁੰਚੇ ਤੇ ਜਿਹੜੇ ਖੇਤ ਵਿਚ ਖਲੋਤਾ ਨਾ ਤਪਾ ਜਾ ਕੇ ਉਸੇ ਖੇਤ ਚ ਮੀਂਹ ਪੈਣਾ ਸ਼ੁਰੂ ਹੋ ਗਿਆ ਪਰ ਹੈਰਾਨੀ ਵਾਲੀ ਗੱਲ ਇਹ ਸੀ ਵੀ ਨਾਲ ਦਾ ਖੇਤ ਸੁੱਕਾ ਉਧਰ ਤਾਂ ਮੀਂਹ ਪੈਣਾ ਸੀ ਦੂਜੇ ਖੇਤ ਦੇ ਜ਼ਿਮੀਦਾਰ ਉਥੇ ਤਪਾ ਉਸ ਖੇਤ ਚ ਪੈਰ ਪਾਉਂਦਾ ਕਹਿੰਦੇ ਜਿਹੜੇ ਖੇਤ ਵਿਚ ਪੈਰ ਪਾਏ ਨੇ ਆ ਕੇ ਉਸ ਖੇਤ ਵਿਚ ਉਸੇ ਵੇਲੇ ਫੁਹਾਰ ਵਹਿ ਟੁਰੇ ਉਸੇ ਵੇਲੇ ਮੀਂਹ ਵਰਸਣਾ ਸ਼ੁਰੂ ਹੋ ਗਿਆ
ਦੂਸਰ ਖੇਤ ਵਿਖੇ ਪਗ ਧਾਰਾ ਮੋਚਿਤ ਪਏ ਮੇਘ ਜਲ ਧਾਰਾ
ਦੂਸਰੇ ਖੇਤ ਵਿਚ ਇਹਨੂੰ ਲੈ ਕੇ ਗਏ ਤੇ ਉਥੇ ਦੂਜੇ ਖੇਤ ਚ ਵੀ ਮੀਂਹ ਪੈਣਾ ਸ਼ੁਰੂ ਹੋ ਗਿਆ ਤਪਾ ਸੋਚੇ ਵੀ ਸ਼ਾਇਦ ਮੇਰੇ ਪੈਰ ਪੈਣ ਨਾਲ ਮੀਂਹ ਪਿਆ ਪੈਂਦਾ ਪਰ ਉਹਨੂੰ ਕੀ ਪਤਾ ਸੀ ਵੀ ਇੱਥੇ ਖੇਡ ਕੋਈ ਹੋਰ ਹੀ ਵਰਤ ਰਹੀ ਹੈ ਜ਼ਿਮੀਦਾਰ ਦੂਜੇ ਖੇਤ ਚ ਕਾਹਲੀ ਨਾਲ ਲੈ ਕੇ ਗਏ ਤੇ ਦੂਜੇ ਖੇਤ ਵਿਚ ਵੀ ਮੀਂਹ ਮੋਚਣ ਲੱਗ ਕੇ ਭਾਵ ਮੋਹਲੇ ਧਾਰ ਵਰਖਾ ਹੋਣ ਲੱਗੀ
ਲਗੋ ਦਿਨ ਰਿਓ ਚਿੰਤੀ ਉਪਜਾਵੈ ਨਿਜ ਨਿਜ ਦਿਸ਼ਕੋ ਚੈਤ ਚਲਾ ਮੈਂ
ਦਿਨ ਛੁਪਣ ਵਾਲਾ ਸੀ ਦਿਨ ਥੋੜਾ ਰਹਿ ਗਿਆ ਜ਼ਿਮੀਦਾਰਾਂ ਨੂੰ ਹੁਣ ਕਾਹਲ ਲੱਗ ਗਈ ਵੀ ਮੇਰੇ ਖੇਤ ਤਾਂ 10 ਕਿੱਲੇ ਨੇ 10 ਕਿੱਲਿਆਂ ਚ ਲੈ ਕੇ ਜਾਣਾ ਕੋਈ ਕਹਿੰਦਾ ਮੇਰੇ 15 ਨੇ ਕੋਈ ਕਹਿੰਦਾ 20 ਆ ਕਈ 50 ਵਾਲੇ ਵੀ ਉੱਥੇ ਖਲੋਤੇ ਸਨ ਵੀ ਸਾਡਾ ਕੀ ਬਣੇਗਾ ਉਹ ਹੁਣ ਆਪੋ ਆਪਣੇ ਵੱਲ ਖਿੱਚਣ ਲੱਗੇ ਇੱਕ ਸੱਜੇ ਨੂੰ ਖਿੱਚੇ ਇੱਕ ਖੱਬੇ ਨੂੰ ਖਿੱਚੇ ਕੋਈ ਅੱਗੇ ਕੋਈ ਪਿੱਛੇ ਕਹਿੰਦਾ ਜੀ ਪਹਿਲਾਂ ਮੇਰੇ ਚੱਲੋ ਕੋਈ ਕਹਿੰਦਾ ਪਹਿਲਾਂ ਮੇਰੇ ਚੱਲੋ
ਆਪਸ ਮੈਂ ਰਾਖ ਕਹਿ ਗਿਣ ਕੇ ਕਿਮ ਇਹ ਕਾਰਜ ਪੂਰ ਸਬਨ ਕੋ
ਆਪਸ ਵਿਚ ਵਿਚਾਰ ਕਰਦੇ ਜਿੰਨੇ ਜ਼ਿਮੀਦਾਰ ਕਹਿੰਦੇ ਵੀ ਇਹ ਸਾਰੇ ਖੇਤਾਂ ਚ ਕਿਵੇਂ ਜਾਏਗਾ ਤਪਾ ਸਾਰੇ ਖੇਤਾਂ ਚ ਕਿਵੇਂ ਪਹੁੰਚੇਗਾ ਵੀ ਦਿਨ ਤਾਂ ਥੋੜਾ ਰਹਿ ਗਿਆ ਤੇ ਕਿੱਦਾਂ ਸਾਰੇ ਖੇਤਾਂ ਚ ਮੀਂਹ ਪਵੇਗਾ
ਜਿਜ ਕਿਦਾਰ ਦਿਸ਼ੇ ਚਿੰਨ ਲਾਗੇ ਜਿੱਦਤ ਪਰਸ ਪਰ ਰਿਸਿਓਰ ਜਾਗੇ
ਤਗੜੇ ਤਗੜੇ ਜ਼ਿਮੀਦਾਰ ਉਹ ਖਿੱਚਣ ਆਪਣੇ ਵਾਲੇ ਪਾਸੇ ਕੋਈ ਇਹਦੀ ਬਾਂਹ ਫੜੀ ਕਿਸੇ ਨੇ ਲੱਤ ਫੜੀ ਕਹਿੰਦੇ ਚੱਲ ਸਾਡੇ ਵਾਲੇ ਪਾਸੇ ਦੂਜਾ ਕਹਿੰਦਾ ਸਾਡੇ ਵਾਲੇ ਪਾਸੇ ਚੱਲ ਏਦਾਂ ਜ਼ਿਮੀਦਾਰ ਆਪਸ ਵਿਚ ਜਿੱਦਣ ਲੱਗੇ
ਤਪਾ ਪਇਓ ਬਿਆਕੁਲ ਤਿਸ ਕਾਲਾ ਚਿੜਕ ਚਿੜਕ ਤਿੰਨ ਭਰੈ ਵਿਸਾਲਾ
ਝਿੜਕੇ ਇਹਨਾਂ ਨੂੰ ਉਹ ਠਹਿਰ ਜੋ ਮੈਂ ਚੱਲਦਾ ਚੱਲਦਾ ਮੈਂ ਤੁਹਾਡੇ ਨਾਲ ਹੀ ਹਾਂ ਦੂਜਿਆਂ ਨੂੰ ਕਹਿੰਦਾ ਤੁਸੀਂ ਠਹਿਰ ਜੋ ਕਹਿੰਦੇ ਚੁੱਪ ਕਰ ਜਾ ਸਾਡੇ ਨਾਲ ਸਿੱਧਾ ਹੋ ਕੇ ਤੁਰ ਪਾ ਅਸੀਂ ਵੀ ਮਾਰ ਜਾਣਦੇ ਵੀ ਤੂੰ ਗੌਣ ਹੈ ਸਾਡਾ ਕੰਮ ਤਾਂ ਹੋਏਗਾ ਤਾਂ ਜੇ ਤੂੰ ਚੱਲ ਕੇ ਪੈਰ ਪਾਵੇਂਗਾ
ਕਹਿਓ ਤਪੇ ਕੋ ਮੈਂ ਕੋ ਮੰਨੈ ਨਿਜ ਕਿਦਾਰ ਟਿਕ ਸਭ ਕੋ ਸਭ ਤੋਂ ਆਨੈ
ਬਥੇਰੀਆਂ ਝਿੜਕਾਂ ਮਾਰਦਾ ਪਰ ਇਹਦੀਆਂ ਝਿੜਕਾਂ ਦਾ ਕਿਸੇ ਜ਼ਿਮੀਦਾਰ ਤੇ ਕੋਈ ਅਸਰ ਨਹੀਂ ਬਥੇਰਾ ਕਹਿੰਦਾ ਓ ਹੌਸਲਾ ਰੱਖੋ ਕੋਈ ਇਹਦੀ ਗੱਲ ਨਹੀਂ ਪਿਆ ਮੰਨਦਾ
ਖੈਂਚਿਤ ਖੈਂਚਿਤ ਭਇਓ ਬੇਹਾਲਾ ਬੋਲਣ ਤੇ ਥੱਕ ਰਿਓ ਚਾਲਾ
ਬੋਲ ਬੋਲ ਕੇ ਸੰਗ ਵੀ ਪਾੜ ਗਿਆ ਤਪੇ ਦਾ ਬੋਲਿਆ ਵੀ ਨਾ ਜਾਵੇ ਖਿੱਚਦਿਆਂ ਖਿੱਚਦਿਆਂ ਬੇਹਾਲ ਹੋ ਗਿਆ ਸਰੀਰ ਚ ਕੋਈ ਸਾਹ ਸੱਤ ਨਹੀਂ ਰਿਹਾ ਤਪੇ ਦੇ
ਜਬ ਚੱਲਵੇ ਤੇ ਹੱਥ ਸੋ ਰਹੇ ਹੋ ਮੋਹਨ ਪਿਤਾ ਆਏ ਤਬ
ਆਖਿਰਕਾਰ ਇਹਦੇ ਕੋਲੋਂ ਤੁਰਨਾ ਹੀ ਬੰਦ ਹੋ ਗਿਆ ਚੱਲਣ ਤੋਂ ਵੀ ਰਹਿ ਗਿਆ ਤੇ ਡਿੱਗ ਪਿਆ ਜ਼ਮੀਨ ਤੇ ਕਹਿੰਦਾ ਮੇਰੇ ਕੋਲੋਂ ਨੀ ਤੁਰ ਹੁੰਦਾ ਮੈਂ ਕਿੰਨਾ ਕੁ ਟੁਰਾਂ ਕਿੰਨਾ ਕੁ ਜਾਵਾਂ ਧੱਕਾ ਮੁੱਕੀ ਬੜੀ ਹੋ ਰਹੀ ਸੀ ਇਹ ਡਿੱਗ ਹੀ ਪਿਆ ਤੇ ਜਦੋਂ ਇਹ ਡਿੱਗਾ ਨਾ ਇਹਨੇ ਨੂੰ ਬਾਬੇ ਮੋਹਣ ਦੇ ਪਿਤਾ ਭਾਵ ਗੁਰੂ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਉੱਥੇ ਮੌਕੇ ਤੇ ਚੱਲ ਕੇ ਆ ਗਏ
ਆਏ ਤਬ ਕਹਿਓ ਮਾਸ ਅਸਤ ਜੈ ਜੈ ਲੈ ਜਾਓ ਤੈ ਤੈ ਬਰਕਾ ਕੰਨ ਕੀ ਪੈਓ
ਬਾਦਸ਼ਾਹ ਜੀ ਆ ਕੇ ਬੋਲੇ ਕਹਿੰਦੇ ਉਹ ਭਾਈ ਜ਼ਿਮੀਦਾਰੋ ਜ਼ਰੂਰੀ ਨੀ ਵੀ ਇਹ ਸਾਰਾ ਤਪਾ ਲੈ ਕੇ ਜਾਓਗੇ ਤੇ ਮੀਂਹ ਪਵੇਗਾ ਇਹਦਾ ਮਾਸ ਦੀ ਬੋਟੀ ਇਹਦੀ ਹੱਡੀ ਜੋ ਜੋ ਵੀ ਇਹਦੇ ਸਰੀਰ ਦਾ ਤੁਹਾਨੂੰ ਹਿੱਸਾ ਮਿਲੇ ਜਿੱਥੇ ਜਿੱਥੇ ਲੈ ਕੇ ਜਾਓਗੇ ਉੱਥੇ ਮੀਂਹ ਬਰਾਬਰ ਪਵੇਗਾ
ਸੁਣ ਕੇ ਸਬਨ ਘਸੀਟੀ ਹੋ ਜਦਾ ਨਿਕਸੇ ਪ੍ਰਾਣ ਭਇਓ ਹੱਥ ਤਦਾ
ਟੁਰਿਆ ਤਾਂ ਜਾਂਦਾ ਨੀ ਸੀ ਤਪੇ ਕੋਲੋਂ ਫੜ ਕੇ ਲੱਤਾਂ ਤੋਂ ਘਸੀਟਣਾ ਸ਼ੁਰੂ ਕੀਤਾ ਕਿਸੇ ਨੇ ਬਾਹਾਂ ਫੜੀਆਂ ਹੋਈਆਂ ਘਸੀਟ ਘਸੀਟ ਕੇ ਕਹਿੰਦੇ ਆਖਿਰਕਾਰ ਤਪੇ ਦੇ ਪ੍ਰਾਣ ਨਿਕਲ ਗਏ ਇਹਦੇ ਸਰੀਰ ਚੋਂ ਜਿੰਦ ਟੁੱਟ ਗਈ
ਰਹਿ ਬਰਖਾ ਬਿਨ ਖੇਤ ਅਮਾਰੇ ਇੰਬੋਲ ਤਰ ਚਿੰਤ ਵਿਚਾਰੇ
ਪਤਾ ਲੱਗਾ ਵੀ ਤਪਾ ਮਰ ਗਿਆ ਕਹਿੰਦੇ ਖਿੱਚੀ ਜਾਣ ਇਹਨੂੰ ਮਰ ਗਿਆ ਪ੍ਰਾਣ ਵੀ ਨਿਕਲ ਗਏ ਤੇ ਲੋਕਾਂ ਨੂੰ ਜ਼ਿਮੀਦਾਰਾਂ ਨੂੰ ਚਿੰਤਾ ਇਹੀ ਪਈ ਹੋਈ ਆ ਵੀ ਸਾਡੇ ਖੇਤ ਰਹਿ ਜਾਣੇ ਨੇ ਵਰਖਾ ਤੋਂ ਬਿਨਾਂ ਸਾਡੀਆਂ ਫਸਲਾਂ ਰਹਿ ਜਾਣੀਆਂ ਨੇ ਏਦਾਂ ਕਹਿ ਕੇ ਚਿੰਤਾ ਨਾਲ ਬੋਲਦੇ ਹਨ
ਇੱਕ ਮਰੈ ਜੀਵੈ ਸਭ ਗਾਓ ਜਾਂ ਤੇ ਤੋਰ ਲਈਏ ਕਰ ਪਾਓ।
ਜਿਮੀਦਾਰ ਸੀ ਨਾ ਕਹਿੰਦੇ ਕੋਈ ਗੱਲ ਨੀ ਭਾਈ, ਇੱਕ ਦੇ ਮਰਨ ਨਾਲ ਜੇ ਸਾਰਾ ਪਿੰਡ ਜੀਵਦਾ ਤੇ ਇਹਦੀ ਕੁਰਬਾਨੀ ਦੇ ਦਿਓ, ਇੱਕ ਦੀ ਕੁਰਬਾਨੀ ਨਾਲ ਸਾਰਾ ਪਿੰਡ ਬਚਦਾ ਤੇ ਦੇ ਦਿਓ ਇਹਦੀ ਕੁਰਬਾਨੀ, ਤੋੜ ਦੋ ਲੱਤਾਂ ਬਾਹਾਂ ਇਹਦੇ ਸਰੀਰ ਦੇ, ਪੁਰਜੇ ਵੱਖੋ ਵੱਖਰੇ ਕਰ ਲਓ, ਇਹਦੇ ਮਰਨ ਨਾਲ ਜੇ ਸਾਡੀਆਂ ਫਸਲਾਂ ਹਰੀਆਂ ਹੁੰਦੀਆਂ ਨੇ ਤੇ ਕਰ ਲਈਏ।
ਆਪੋ ਆਪਣੇ ਖੇਤ ਪਧਾਰੇ, ਜੈ ਜੈਗੇ ਪਸਰਿਓ ਕੰਨ ਸਾਰੇ।
ਸਾਰਾਂ ਕੋਲ ਔਜਾਰ ਕਿਹੜਾ ਘੱਟ ਹੁੰਦੇ ਨੇ, ਕਿਸੇ ਕੋਲ ਖੁਰਪਾ ਸੀ, ਕਿਸੇ ਕੋਲ ਕਹੀ ਸੀ, ਮਾਰ ਮਾਰ ਸਰੀਰ ਦੇ ਪੁਰਜੇ ਵੱਖੋ ਵੱਖਰੇ ਕਰ ਲਏ ਤੇ ਕਰਕੇ ਆਪੋ ਆਪਣੇ ਖੇਤਾਂ ਵੱਲ ਲੈ ਕੇ ਪਧਾਰੇ ਚੱਲੇ ਹਨ।
ਪਸਰਿਓ ਕੰਨ ਸਾਰੇ,
ਸਭ ਪਾਸੇ ਫਿਰ ਮੀਂਹ ਬਰਾਬਰ ਵਰਸਣ ਲੱਗਾ, ਸਭ ਪਾਸੇ ਕੰਨ ਇੱਕੋ ਸਾਰ ਹੋਣ ਲੱਗਾ।
ਟੱਪਾ ਮਰੇ ਤੇ ਇੱਕ ਰਸ ਬਾਰ, ਵਰਖਾ ਕੀ ਨਿਤ ਮੇਘ ਕਿਦਾ।
ਮਰ ਗਿਆ ਉਹਦੀ ਬੋਟੀ ਤੱਕ ਨਾ ਲੱਭੀ ਖੇਤਾਂ ਵਿਚ, ਕਹਿੰਦੇ ਉਸ ਵਕਤ ਫਿਰ ਇੱਕ ਰਸ ਮੀਂਹ ਸਾਰੇ ਪਾਸੇ ਵਰਤ ਗਿਆ, ਇੱਕ ਰਸ ਸਾਰੇ ਪਾਸੇ ਮੀਂਹ ਵਰਸਣ ਲੱਗਾ, ਕਿਉਂਕਿ ਇਹ ਮੇਘ ਮੇਰੇ ਸਤਿਗੁਰਾਂ ਦੇ ਹੁਕਮ ਦੇ ਵਿਚ ਵਰਸਦਾ ਹੈ। ਹੁਕਮੇ ਵਰਸਣ ਲਾਗਾ ਮੇਹ, ਮੇਰੇ ਸਤਿਗੁਰਾਂ ਦੇ ਹੁਕਮ ਦੇ ਵਿਚ ਮੀਂਹ ਵਰਸਦਾ ਹੈ। ਇਸ ਕਿਆ ਉੱਠ ਦੇਖੋ ਬੱਪੜੇ, ਇਸ ਮੇਘਾ ਹੱਥ ਕਿਸ ਨਾ ਹੈ, ਇਹ ਮੇਘ ਦੇ ਹੱਥ ਚ ਕੁਝ ਨਹੀਂ, ਇਹ ਵੀ ਵਰਸਦਾ ਉਦੋਂ ਜਦੋਂ ਮੇਰੇ ਸਤਿਗੁਰਾਂ ਦਾ ਹੁਕਮ ਹੁੰਦਾ, ਸਭ ਪਾਸੇ ਇੱਕ ਰਸ ਹੋ ਕੇ ਵਰਸਣ ਲੱਗਾ।
ਮਹਾਪਖੰਡੀ ਸਭੇ ਅਨਜਾਨਿਓ, ਦਵੈਸ਼ ਥਾਨ ਗੁਰ ਕੋ ਨਿਕਸਾਨਿਓ।
ਸਾਰਿਆਂ ਨੂੰ ਸੋਝੀ ਆ ਗਈ, ਕਹਿੰਦੇ ਵੀ ਇਹ ਤਾਂ ਬੜਾ ਦਵੈਖੀ ਸੀ ਤਪਾ, ਇਹ ਤਾਂ ਬੜਾ ਵੱਡਾ ਪਖੰਡੀ ਸੀ, ਉੱਜੇ ਅਸੀਂ ਇਹਦੇ ਪਿੱਛੇ ਲੱਗੇ ਹੋਏ ਸੀ, ਇਹਨੇ ਦਵੈਸ਼ ਕਰਕੇ ਗੁਰੂ ਅੰਗਦ ਸਾਹਿਬ ਜੀ ਨੂੰ ਨਗਰੋਂ ਕੱਢਿਆ ਹੈ।
ਝੂਠੋ ਤੋ ਥੋੜੀ ਨੈਬਾਨੀ, ਗੁਰਦਾਸਨ ਕਹਿ ਦੀਨਸ ਪਾਨੀ।
ਰੱਜ ਕੇ ਝੂਠਾ ਸੀ ਤਪਾ, ਇਹਦੀ ਇੱਕ ਵੀ ਕਹੀ ਹੋਈ ਗੱਲ ਫੁਰੀ ਨਹੀਂ। ਵੇਖੋ ਗੁਰੂ ਦੇ ਸੇਵਾਦਾਰ ਵਿਚ ਕਿੰਨੀ ਬਰਕਤ ਹੈ, ਕਿ ਗੁਰੂ ਕੇ ਸੇਵਾਦਾਰ ਨੇ ਸਾਡੇ ਖੇਤਾਂ ਚ ਮੀਂਹ ਪਵਾ ਦਿੱਤਾ।
ਹੋਰ ਹੋਤ ਸ੍ਰੀ ਅੰਗਦ ਆਨੋ, ਨਿਜੀ ਅਪਰਾਧ ਛਿਪਾ ਪਨ ਠਾਨੋ।
ਜਿਵੇਂ ਜਿਮੀਦਾਰ ਕਹਿੰਦੇ ਪਾਪ ਆਪਾਂ ਕਰ ਬੈਠੇ ਆ, ਹੁਣ ਕੱਲ ਸਵੇਰ ਹੁੰਦਿਆਂ ਛੇਤੀ ਨਾਲ ਗੁਰੂ ਅੰਗਦ ਸਾਹਿਬ ਜੀ ਨੂੰ ਚੱਲ ਕੇ ਲੈ ਕੇ ਆਈਏ, ਉਨ੍ਹਾਂ ਨੂੰ ਬੇਨਤੀ ਕਰਕੇ ਨਗਰ ਚ ਵਾਪਸ ਲਿਆਈਏ, ਕਿਉਂਕਿ ਆ ਬੜਾ ਵੱਡਾ ਪਾਪ ਸਾਡੇ ਕੋਲੋਂ ਹੋਇਆ, ਇਹ ਪਾਪ ਤਾਂ ਹੀ ਬਖਸ਼ਿਆ ਜਾਏਗਾ ਜੇ ਗੁਰੂ ਅੰਗਦ ਸਾਹਿਬ ਜੀ ਵਾਪਸ ਖਡੂਰ ਸਾਹਿਬ ਆ ਜਾਣ।
ਏਮ ਸ੍ਰੀ ਅਮਰਦਾਸ ਤੈ ਕਰਕੇ, ਗਮਨਿਓ ਗੁਰਦਿਸ਼ ਪ੍ਰੀਤ ਸੁਧਰਕੇ।
ਉਸ ਪਾਪੀ ਦਾ ਅੰਤ ਕਰਕੇ ਖਾਲਸਾ ਜੀ, ਦਰਅਸਲ ਇਹ ਵੀਰ ਅਸੀਂ ਬਿਰਤੀ ਕਹਿ ਸਕਦੇ ਆ, ਜਿਹਨੂੰ ਦਸਵੇਂ ਪਾਤਸ਼ਾਹ ਨੇ ਰਹਿਤ ਨਾਮਿਆਂ ਵਿਚ ਬਾਅਦ ਕੇ ਰੂਪ ਦਿੱਤਾ, ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟ ਕਰੈ ਤਿਸ ਸੰਗ ਕਿਰਪਾਨ। ਗੁਰੂ ਨਿਰਾਦਰ ਕਰਨ ਵਾਲੇ ਦੋਖੀ ਨੂੰ ਸਜ਼ਾ ਦਿੱਤੀ, ਦੰਡ ਦਿੱਤਾ, ਜਦੋਂ ਜਦੋਂ ਵੀ ਕਿਸੇ ਨੇ ਗੁਰ ਅਸਥਾਨ ਜਾਂ ਸਤਿਗੁਰਾਂ ਦੇ ਅਸਥਾਨਾਂ ਦੀ ਨਿਰਾਦਰੀ ਬੇਅਦਬੀ ਕੀਤੀ, ਉਨ੍ਹਾਂ ਨੂੰ ਸਜ਼ਾ ਮਿਲਦੀ ਰਹੀ। ਇਹੀ ਸਜ਼ਾ ਮਿਲੀ ਜੋ ਤਪੇ ਨੂੰ ਮਿਲੀ ਹੈ। ਤੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਏਦਾਂ ਇਸ ਪਾਪੀ ਤਪੇ ਨੂੰ ਦੰਡ ਦਿੱਤਾ, ਦੰਡ ਦੇ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਥੇ ਆਏ ਨੇ ਖਾਨ ਰਜਾਦੇ ਦੇ ਥੇ ਤੇ, ਜਿੱਥੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਨੇ। ਉਹ ਕਥਾ ਆਪ ਜੀ ਅਗਲੇ ਪ੍ਰਕਰਣਾਂ ਚ ਸਰਵਣ ਕਰੋਗੇ, ਸਾਹਿਬਾਂ ਦਾ ਪਵਿੱਤਰ ਪਾਵਨ ਇਤਿਹਾਸ ਹੈ, ਕਥਨ ਕਰਦਿਆਂ